ਖਿਆਲਾਂ ਨੂੰ ਬਾਹਰੋਂ ਰੋਕੋ। ਜਿਤਨੀ ਦੇਰ ਤੱਕ ਖਿਆਲ ਬਾਹਰੋਂ ਪੂਰਾ ਨਹੀਂ ਰੁਕਦਾ, ਸ਼ਬਦ ਵਿੱਚ ਨਹੀਂ ਲੱਗਿਆ ਕਰਦਾ। ਜਿਤਨੀ ਦੇਰ ਤੱਕ ਸ਼ਬਦ ਨਾਲ ਖਿਆਲ ਨਹੀਂ ਜੁੜਦਾ, ਸ਼ਬਦ ਦਾ ਆਨੰਦ ਨਹੀਂ ਆਉਂਦਾ। ਔਰ ਜੋ ਵਿਚਾਰ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਲੋਕ ਸੁਖੀ ਪਰਲੋਕ ਸੁਹੇਲੇ ਬਣਾਉਣ ਵਾਲੀ ਸਿੱਖਿਆ ਹੈ, ਉਸਦੀ ਸਮਝ ਨਹੀਂ ਪਿਆ ਕਰਦੀ। ਜਿਤਨੀ ਦੇਰ ਤੱਕ ਸਮਝ ਹੀ ਨਹੀਂ ਪਈ, ਉਸ ਤੋਂ ਲਾਭ ਕੈਸੇ ਉਠਾਇਆ ਜਾ ਸਕਦਾ। ਤਾਂ ਤੇ ਖਿਆਲ ਦਾ ਪੂਰਾ ਪੂਰਾ ਰੋਕਣਾ ਹੋਰ ਪਾਸਿਓਂ ਸਤਸੰਗੀ ਪੁਰਸ਼ ਵਾਸਤੇ ਅਤਿਅੰਤ ਜ਼ਰੂਰੀ ਹੋਇਆ ਕਰਦਾ ਹੈ। ਚਾਰ ਸੁਨਹਿਰੀ ਕਸੂਰ ਸਤਸੰਗੀ ਪੁਰਸ਼ ਦੇ ਵਾਸਤੇ ਜੋ ਦੱਸੇ ਗਏ ਹਨ, ਪਹਿਲੇ ਸ਼ਰਧਾ, ਦੂਸਰਾ ਨਿਰਮਾਣਤਾ ਹੋਣੀ, ਤੀਸਰਾ ਚਿੱਤ ਦੀ ਇਕਾਗਰਤਾ ਹੋਣੀ, ਇਹ ਜ਼ਰੂਰੀ ਚਾਹੀਦੀ ਹਨ। ਜਿੰਨੀ ਦੇਰ ਤੱਕ ਸ਼ਰਧਾ, ਵਿਸ਼ਵਾਸ, ਨੇਚਾ, ਭਰੋਸਾ, ਯਕੀਨ, ਫੇਤ ਗੁਰਬਾਣੀ 'ਤੇ, ਗੁਰੂ ਸਿੱਖਿਆ 'ਤੇ ਪੂਰਾ ਪੂਰਾ ਨਹੀਂ ਹੁੰਦਾ, ਪੂਰਾ ਲਾਭ ਨਹੀਂ ਹੁੰਦਾ। ਦੂਸਰਾ, ਸਤਸੰਗੀ ਪੁਰਸ਼ ਨੂੰ ਹਰ ਕਿਸਮ ਦਾ ਚਿੱਤ ਵਿੱਚੋਂ ਮਾਣ ਤਾਣ, ਜਿਹੜਾ ਅਕਸਰ 6 ਕਿਸਮ ਦਾ ਮੰਨਿਆ ਜਾਂਦਾ ਹੈ, ਰਾਜ ਮਦ ਹੈ, ਹਕੂਮਤ ਮਦ ਹੈ, ਜਵਾਨੀ ਮਦ ਹੈ, ਰੂਪ ਮਦ ਹੈ, ਧਨ ਮਦ ਹੈ, ਵਿੱਦਿਆ ਮਦ ਹੈ, 6 ਕਿਸਮ ਦਾ ਮਦ ਮੰਨਿਆ ਜਾਂਦਾ ਹੈ। ਜਿਸਨੇ ਮਨ ਨੂੰ ਰੋਕਿਆ ਹੋਇਆ ਹੈ, ਮਨ ਦੇ ਵਿੱਚ ਟਿੱਬਾ ਰੂਪ ਹੋ ਰਿਹਾ ਹੈ, ਜਿੰਨੀ ਦੇਰ ਤੱਕ ਇਸ ਨੂੰ ਅੰਦਰੋਂ ਨਹੀਂ ਨਿਕਾਲ ਦਿੱਤਾ ਜਾਂਦਾ, ਨਿਮਰਤਾ ਦੇ ਘਰ ਵਿੱਚ ਨਹੀਂ ਆਉਂਦਾ, ਸਭ ਦਾ ਤਾਂ ਵਾਹਿਗੁਰੂ ਦੀਆਂ ਨਹੀਂ ਸਮਝਦਾ, ਇਸ ਨੂੰ ਮਨੋਂ ਕੱਢ ਕੇ ਮਨ ਨੂੰ ਖਾਲੀ ਨਹੀਂ ਕਰਦਾ, ਗੁਰੂ ਉਪਦੇਸ਼ ਦੇ ਵਾਸਤੇ ਉਹ ਮਨ ਯੋਗ ਨਹੀਂ ਹੋਇਆ ਕਰਦਾ। ਤਾਂ ਤੇ ਨਿਰਮਾਣਤਾ ਲਾਜ਼ਮੀ ਚੀਜ਼ ਹੈ। ਪਹਿਲੇ ਸ਼ਰਧਾ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ, ਮਨ ਦਾ ਟਕਾ ਹੋਣਾ, ਹੋਰ ਪਾਸਿਓਂ ਖਿਆਲ ਦਾ ਰੁਕਣਾ, ਸ਼ਬਦ ਦੇ ਵਿੱਚ ਜੁੜਨਾ। ਇਉਂ ਜਦੋਂ ਮਨ ਟਿਕੇਗਾ ਤਾਂ ਸ਼ਬਦ ਦਾ ਆਨੰਦ ਵੀ ਪੂਰਾ ਪੂਰਾ ਪ੍ਰਾਪਤ ਹੋਏਗਾ। ਕਿਉਂ? ਮਨ ਨੂੰ ਚਾਰ ਚੁਫੇਰੇ ਹਰ ਸਮੇਂ ਖਿਡਾਉਣ ਵਾਲੀਆਂ, ਅਸ਼ਾਂਤ ਕਰਨ ਵਾਲੀਆਂ ਚੀਜ਼ਾਂ ਥਾਂ ਥਾਂ ਹੀ ਹਨ, ਜਿਹੜੀਆਂ ਹਮੇਸ਼ਾ ਹੀ ਮਨ ਨੂੰ ਪਰੇਸ਼ਾਨ, ਅਸ਼ਾਂਤ ਔਰ ਜਲਨ ਬਲਨ ਵਿੱਚ ਰੱਖਦੀਆਂ ਹਨ। ਮਨ ਨੂੰ ਸ਼ਾਂਤ ਕਰਨ ਵਾਲਾ ਪ੍ਰਭੂ ਵਾਹਿਗੁਰੂ ਦਾ ਜਸ ਹੈ, ਹਰੀ ਕੀਰਤਨ ਹੈ, ਹਰੀ ਨਾਮ ਹੈ। ਸੋ ਸਤਸੰਗ ਦੁਆਰਾ ਜਦੋਂ ਅਸੀਂ ਖਿਆਲ ਨੂੰ ਟਿਕਾਵਾਂਗੇ ਤਦੇ ਹਰੀ ਨਾਮ, ਹਰੀ ਕੀਰਤਨ ਵਿੱਚ ਮਨ ਜੁੜੇਗਾ। ਤਾਂ ਤੇ ਸ਼ਾਂਤੀ ਅਤੇ ਜਗਿਆਸੂ ਵਾਸਤੇ ਸ਼ਾਂਤੀ ਦੇ ਵੱਡਾ ਪਦਾਰਥ ਇਹਨਾਂ ਲੋਕਾਂ 14 ਕਰੋੜ ਵਿੱਚ ਕੋਈ ਵੀ ਨਹੀਂ ਹੈ। ਪੀਸ ਆਫ ਮਾਇੰਡ ਸਭ ਤੋਂ ਵੱਡਾ ਪਦਾਰਥ ਹੈ। ਸੋ ਇਹ ਤਦ ਮਿਲਦਾ ਹੈ ਜਦੋਂ ਸ਼ਬਦ ਦੇ ਵਿੱਚ ਪੂਰਾ ਪੂਰਾ ਮਨ ਨੂੰ ਜੋੜ ਦਈਏ। ਇਹ ਤਦ ਜੁੜੇਗਾ ਜਦੋਂ ਹੋਰ ਪਾਸਿਓਂ ਇਹਨੂੰ ਰੋਕਾਂਗੇ। ਮਨ ਦੀ ਦੌੜ ਜ਼ਿਆਦਾਤਰ ਜ਼ਬਾਨ, ਅੱਖਾਂ ਜਾਂ ਕੰਨ ਦੁਆਰਾ ਹੁੰਦੀ ਹੈ। ਅੱਖਾਂ ਨੂੰ ਗੁਰੂ ਸਰੂਪ ਦੇ ਵਿੱਚ ਲਗਾ ਦਿੱਤਾ ਜਾਵੇ, ਅੰਤਰੀਵ ਜਾਂ ਬਾਜ, ਔਰ ਰਸਨਾ ਨੂੰ ਸ਼ਬਦ ਵਿੱਚ ਲਗਾ ਦਿੱਤਾ ਜਾਵੇ, ਸ਼ਬਦ ਬੋਲਣ ਵਿੱਚ, ਕੰਨਾਂ ਨੂੰ ਹਰੀ ਜਸ ਸੁਣਨ ਵਿੱਚ ਲਗਾ ਦਿੱਤਾ ਜਾਵੇ, ਬੁੱਧ ਨੂੰ ਵਿਚਾਰ ਕਰਨ ਵਿੱਚ ਲਗਾ ਦਿੱਤਾ ਜਾਵੇ। ਇਉਂ ਮਨ ਪੂਰਾ ਪੂਰਾ ਟਿਕ ਜਾਏਗਾ। ਜਦੋਂ ਮਨ ਇਕਾਗਰ ਹੋਏਗਾ, ਸ਼ਬਦ ਦਾ ਆਨੰਦ, ਗੁਰੂ ਸਿੱਖਿਆ ਦੀ ਸਮਝ ਪੂਰੀ ਪੂਰੀ ਪਏਗੀ। ਤਾਂ ਤੇ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹਨਾਂ ਗੱਲਾਂ ਨੂੰ ਅਮਲ ਵਿੱਚ ਲਿਆ ਕੇ, ਤਿਆਰ ਬਰ ਤਿਆਰ ਹੋ ਕੇ ਸਮੇਂ ਨੂੰ ਪੂਰਾ ਸ਼ਾਂਤ ਰਸਤੇ 'ਚ ਗੁਜ਼ਾਰੋ ਔਰ ਲਾਭ ਉਠਾਓ। ਹਾਂ, ਥੋੜ੍ਹਾ ਛੱਡੋ, ਥੋੜ੍ਹੀ ਸਪੀਡ।
Thank you.
ਪਰਮੇਸ਼ੁਰ ਪਾਰ ਹੁੰਦੇ ਹਨ ਆਪਣੀ ਗਤਿ ਆਪ ਜਾਣੈ ਸੁਨ ਅਵ ਵਖਾਨੈ ਸ਼ੰਕਰਾ ਨਹੀਂ ਜਾਣੇ ਭੇਵ ਕੋਈ ਤਹਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਗੁਪ ਅਲਪ ਪਾਦਮ ਇੱਕ ਫਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਨਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪੇਖੈ ਆਖੀ ਨਹੀਂ ਲੇਪ ਤਿਸ ਪੁਨ ਨਾ ਪਾਪ ਨਾਨਕ ਕਾ ਪਰਵ ਆਪੇ ਆਪ ਵਾਹਿਗੁਰੂ ਦੇ ਅੰਤ ਹੈ ਉਸਦੀ ਪੂਰੀ ਮਹਿਮਾ ਅੱਜ ਤੱਕ ਕਿਸੇ ਨੇ ਕਥਨ ਹੀ ਨਹੀਂ ਕੀਤੀ ਜਿੰਨੀ ਜਿੰਨੀ ਸਮਝ ਪਈ ਲਿਖ ਗਏ ਸਮਝ ਤੋਂ ਅੱਗੇ ਜਾ ਕੇ ਦੋਵੇਂ ਹੱਥ ਜੋੜ ਕੇ ਨੇਤੀ ਨੇਤੀ ਕਥੰਤ ਵੇਦ ਬੇਅੰਤ ਬੇਅੰਤ ਕਹਿ ਗਏ ਹਨ ਸਭ ਹੀ ਸਿਉਂ ਗੁਰੂ ਬਾਬਾ ਜੀ ਨੇ ਇਸ ਵਿਸ਼ੇ 'ਤੇ ਸ਼ਬਦ ਉਚਾਰਨ ਕੀਤਾ ਬੜੀ ਦੇਰ ਤੱਕ ਇਸ ਰੰਗ ਵਿੱਚ ਮਸ ਰਹੇ ਅਖੀਰ ਉਸ ਤੋਂ ਬਾਅਦ ਮਰਦਾਨੇ ਨੇ ਅਰਜ਼ ਕੀਤੀ ਗਰੀਬ ਨਵਾਜ ਹੁਕਮ ਹੋਵੇ ਤਾਂ ਸਾਹਮਣੇ ਸ਼ਹਿਰ ਨਜ਼ਰ ਆਉਂਦਾ ਹੈ ਕਿਉਂਕਿ ਉੱਚੇ ਉੱਚੇ ਮਕਾਨ ਆਦਿ ਹਨ ਉੱਥੇ ਜਾ ਕੇ ਕੁਛ ਮੈਂ ਖਾ ਪੀ ਆਵਾਂ ਕਿਉਂਕਿ ਭੁੱਖ ਲੱਗੀ ਹੋਈ ਹੈ ਮਰਦਾਨੇ ਨੇ ਅਰਜ਼ ਕੀਤੀ ਗੁਰੂ ਬਾਬਾ ਜੀ ਨੇ ਫਰਮਾਇਆ ਭਾਈ ਮਰਦਾਨਾ ਗੱਲ ਤਾਂ ਠੀਕ ਹੈ ਮਕਾਨ ਦੀਨੇ ਹਨ ਉੱਚੇ ਉੱਚੇ ਸ਼ਹਿਰ ਹੈ ਕੋਈ ਪਰ ਇਉਂ ਦੱਸ ਤੇਰਾ ਕੋਈ ਵਾਕਫ ਹੈ ਜਿਹੜਾ ਤੈਨੂੰ ਕੁਛ ਕਲਾ ਪਲਾ ਦਊਗਾ ਕਿਉਂਕਿ ਦੁਨੀਆ ਵਾਕਫ ਤੋਂ ਬਿਨਾਂ ਤਾਂ ਕੁਛ ਕਲਾਉਣ ਪਲਾਉਣ ਨੂੰ ਤਿਆਰ ਨਹੀਂ ਮਰਦਾਨੇ ਨੇ ਅਰਜ਼ ਕੀਤੀ ਗਰੀਬ ਨਵਾਜ਼ ਵਾਕਫ ਤਾਂ ਕੋਈ ਨਹੀਂ ਮੰਗ ਕੇ ਖਾ ਲਵਾਂਗਾ ਗੁਰੂ ਬਾਬਾ ਜੀ ਫਰਮਾਉਣ ਮੰਗਣਾ ਫਕੀਰ ਰੱਬ ਦਾ ਫਕੀਰ ਹੋ ਕੇ ਦੁਨੀਆ ਤੋਂ ਮੰਗੋ ਅਸ਼ਚਰਜ ਬਾਤ ਹੈ ਇੰਨਾ ਬਚਨ ਕਹਿੰਦਿਆਂ ਹੋਇਆਂ ਹਜ਼ੂਰ ਨੇ ਚਰਨ ਦਾ ਅੰਗੂਠਾ ਜ਼ਮੀਨ ਵਿੱਚ ਮਾਰਿਆ ਉੱਥੋਂ ਇੱਕ ਚਮਕੀਲੇ ਰੰਗ ਦੀ ਗੀਟੀ ਕਹਿਣ ਲੱਗੇ ਲੈ ਉਠਾ ਲੈ ਜਾ ਸ਼ਹਿਰ ਵਿੱਚ ਕੁਛ ਖਾ ਪੀਆ ਜਿਹੜਾ ਇਹਦਾ ਵਾਪਸ ਦੇਣ ਕੋਈ ਵਾਪਸ ਲੈ ਆਵੇ ਮਰਦਾਨਾ ਉਸ ਗੀਟੀ ਨੂੰ ਦੇਖਦਾ ਜਾਂਦਾ ਹੈ ਕਿ ਕੀ ਚੀਜ਼ ਹੈ ਸਮਝ ਨਹੀਂ ਪੈਂਦੀ ਕਦੇ ਸੂਟ ਦੇ ਸਾਹਮਣੇ ਆਉਂਦੀ ਹੋਰ ਰੰਗ ਹੋ ਜਾਂਦਾ ਹੋਰ ਸਾਈਡ ਨੂੰ ਦੇਖਦਾ ਉਹਦਾ ਹੋਰ ਰੰਗ ਹੋ ਜਾਂਦਾ ਕਦੇ ਹੋਰ ਦਮਕ ਕਦੇ ਹੋਰ ਦਮਕ ਕਿਉਂ ਦੇਖਦੇ ਹੈਰਾਨ ਹੁੰਦੇ ਚੀਜ਼ ਕੀ ਹੈ ਤੁਰਿਆ ਜਾ ਰਿਹਾ ਹੈ ਜਾਂਦਿਆਂ ਜਾਂਦਿਆਂ ਸ਼ਹਿਰ ਵਿੱਚ ਪਹੁੰਚ ਗਿਆ ਉਹ ਸ਼ਹਿਰ ਹੈ ਪਟਨਾ ਉੱਥੇ ਪਹੁੰਚ ਕੇ ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਹਨ ਸਬਜ਼ੀ ਵੇਚਣ ਵਾਲਿਆਂ ਦੀਆਂ ਇੱਕ ਸਬਜ਼ੀ ਫਰੋਸ਼ ਨੂੰ ਕਹਿਣ ਲੱਗਾ ਮਰਦਾਨਾ ਲੈ ਭਾਈ ਇਹ ਚੀਜ਼ ਲੈ ਲਾ ਮੈਨੂੰ ਕੋਈ ਚੀਜ਼ 250 ਸਿਰ ਪੱਕੀ ਦੇ ਦੇ ਕਿਉਂਕਿ ਮੇਰਾ ਆਹਾਰ 250 ਸਿਰ ਜੋ ਚੀਜ਼ ਤੇਰਾ ਖਿਆਲ ਕਰਦਾ ਉਹ ਕੁਛ ਦੇ ਦੇ ਇਹ ਚੀਜ਼ ਰੱਖ ਲੈ ਉਹਨੇ ਉਹ ਦੇਖ ਕੇ ਕਹਿਣ ਲੱਗਾ ਬਈ ਇਹਦੀਆਂ ਦੋ ਮੂਲੀਆਂ ਮਿਲਣਗੀਆਂ ਹੋਰ ਜ਼ਿਆਦਾ ਨਹੀਂ ਮਿਲੇ ਕਿਉਂਕਿ ਇਹੋ ਜਿਹੇ ਰੋਡ ਸਾਡੀਆਂ ਗਲੀਆਂ ਵਿੱਚ ਵੱਡੇ ਰੁਲਦੇ ਫਿਰਦੇ ਆ ਮਰਦਾਨਾ ਕਹਿੰਦਾ ਦੋ ਮੂਲੀਆਂ ਨਾਲ ਮੇਰਾ ਪੇਟ ਨਹੀਂ ਭਰਨਾ ਮੇਰੀ ਭੁੱਖ 250 ਸ਼ੇਰ ਹੈ ਖੈਰ ਮਰਦਾਨਾ ਅੱਗੇ ਵਧਿਆ ਅੱਗੇ ਇੱਕ ਹਲਵਾਈ ਦੀ ਦੁਕਾਨ ਹੈ ਉਹਨੂੰ ਕਹਿਣ ਲੱਗਾ ਲੈ ਭਾਈ ਇਹ ਚੀਜ਼ ਲੈ ਲਾ 250 ਸ਼ੇਰ ਪੱਕੀ ਕੋਈ ਵੀ ਮਿਠਾਈ ਦੇ ਦੇ ਉਹ ਕਹਿਣ ਲੱਗਾ ਸ਼ੇਰ ਮਿਠਾਈ ਮਿਲੇਗੀ ਜ਼ਿਆਦਾ ਨਹੀਂ ਮਿਲੇਗੀ ਇਸ ਦੀ ਕੋਈ ਐਸੀ ਚੰਗੀ ਚੀਜ਼ ਨਹੀਂ ਹੈ ਮਰਦਾਨਾ ਕਹਿੰਦਾ ਹੈ 250 ਸ਼ੇਰ ਤੋਂ ਬਿਨਾਂ ਮੇਰੀ ਭੁੱਖ ਦੂਰ ਨਹੀਂ ਹੋਣੀ ਕਿਉਂਕਿ ਮੇਰਾ ਆਹਾਰ ਹੀ 250 ਸ਼ੇਰ ਹੈ ਖੈਰ ਉਹ ਕਹਿਣ ਨਹੀਂ ਸ਼ੇਰ ਮਿਠਾਈ ਤੋਂ ਜ਼ਿਆਦਾ ਨਹੀਂ ਮਿਲੇਗੀ ਅੱਗੇ ਚਲਾ ਗਿਆ ਜਾਂਦਿਆਂ ਜਾਂਦਿਆਂ ਮਰਦਾਨੇ ਨੇ ਸੋਚਿਆ ਚਲੋ ਇਹ ਕੱਪੜੇ ਵਾਲਾ ਹੈ ਇਹ ਤੋਂ ਵੀ ਪੁੱਛ ਕੇ ਦੇਖ ਲਈਏ ਕੀ ਕੁਛ ਦਿੰਦਾ ਹੈ ਉਸਨੂੰ ਕਹਿੰਦਾ ਦੇਖੋ ਜੀ ਕੀ ਚੀਜ਼ ਹੈ ਤਾਂ ਕੀ ਕੁਛ ਦਿਓਗੇ ਉਹ ਕਹਿੰਦਾ ਤਾਂ ਕੀ ਲੈਣਾ ਉਹ ਦੋਵੇਂ ਖੱਦਰ ਮਿਲ ਜਾਏਗਾ ਖੈਰ ਮਰਦਾਨਾ ਅੱਗੇ ਗਿਆ ਅੱਗੇ ਕੁਦਰਤੀ ਸਾਲਸਰੇ ਨਾਮ ਕਰਕੇ ਇੱਕ ਜੁਆਰੀ ਹੈ ਹੀਰੇ ਲਾਲ ਜਵਾਹਰਾਤ ਦਾ ਵਣਜ ਕਰਨ ਵਾਲਾ ਉਹਦੀ ਦੁਕਾਨ ਹੈ ਉੱਥੇ ਪਹੁੰਚ ਜਾਂਦਾ ਹੈ ਉੱਥੇ ਪਹੁੰਚ ਕੇ ਉਹ ਲਾਲ ਉਹਦੇ ਅੱਗੇ ਰੱਖ ਕੇ ਕਹਿੰਦੇ ਸ਼ਾਹ ਜੀ ਇਹ ਦੇਖੋ ਤਾਂ ਕੀ ਚੀਜ਼ ਹੈ ਕਿਉਂਕਿ ਉਹ ਜੁਆਰੀ ਸੀ ਹੀਰੇ ਲਾਲ ਜਵਾਹਰਾਤ ਦੀ ਸ਼ਨਾਖਤ ਪਛਾਣ ਜੁਆਰੀਆਂ ਨੂੰ ਹੀ ਹੁੰਦੀ ਹੈ ਸਬਜ਼ੀ ਫਰੋਸ਼ਾਂ ਨੂੰ ਕੀ ਇਹਦੀ ਪਛਾਣ ਹੁੰਦੀ ਹੈ ਹਲਵਾਈਆਂ ਨੂੰ ਕੀ ਹੁੰਦੀ ਹੈ ਕੱਪੜੇ ਵੇਚਣ ਵਾਲੇ ਨੂੰ ਕੀ ਹੁੰਦੀ ਹੈ ਇਹ ਜਦੋਂ ਗੱਲ ਕਹੀ ਮਰਦਾਨੇ ਨੇ ਤਾਂ ਉਹ ਲਾਲ ਉਹਦੇ ਅੱਗੇ ਰੱਖਿਆ ਉਹ ਦੇਖ ਕੇ ਹੈਰਾਨ ਹੋ ਗਿਆ ਅਸ਼ਸ਼ ਕਰ ਉੱਠਿਆ ਉਹਦੇ ਚਿਹਰੇ ਦੀ ਰੰਗਤ ਬਦਲ ਗਈ ਚਿਹਰਾ ਚਮਕ ਉੱਠਿਆ ਖੁਸ਼ੀ ਦੇ ਵਿੱਚ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਅਤੇ ਆਵਾਜ਼ ਦਿੱਤੀ ਬੇਟਾ ਦਰਕਾ 100 ਰੁਪਇਆ ਕੱਟ ਕੇ ਲਿਆ ਜਲਦੀ ਉਹਦਾ ਨੌਕਰ ਸੀ ਦਰਕਾ ਅੰਦਰ ਕੰਮ ਕਰ ਰਿਹਾ ਸੀ ਦੁਕਾਨ ਦੇ ਅਤੇ ਸਿਫਤ ਕਰਨੀ ਸ਼ੁਰੂ ਕਰ ਦਿੱਤੀ ਅਸ਼ਚਰਜ ਸ਼ੈ ਹੈ ਇਹ ਜਿਹੜੀਆਂ ਸ਼ਾਇਆਂ ਕਿਤੇ ਕਿਤੇ ਦੇਖਣ ਨੂੰ ਨਸੀਬ ਹੁੰਦੀਆਂ ਹਨ। ਸਾਡੇ ਉਸਤਾਦ ਕਹਿੰਦੇ ਹੁੰਦੇ ਸਨ, ਜੇਕਰ ਇਹੋ ਜਿਹੀ ਚੀਜ਼ ਤੇ ਦੇਖਣ ਨੂੰ ਨਸੀਬ ਹੋਵੇ ਤਾਂ 100 ਰੁਪਇਆ ਦਸ਼ਮੀ ਪੇਟ ਰੱਖੇ। ਸੋ ਇਤਨੇ ਨੂੰ 100 ਰੁਪਇਆ ਕੱਢ ਕੇ ਉਹ ਲੈ ਆਇਆ ਅਦਰਕਾ ਸ਼ਾਹ ਦੇ ਹੱਥ ਫੜਾਇਆ। ਉਸਨੇ 100 ਰੁਪਇਆ ਅੱਗੇ ਰੱਖ ਕੇ ਉਸਤਾਦ ਦੇ ਫਿਰ ਦੁਬਾਰਾ ਦੋਵੇਂ ਹੱਥ ਜੁੜ ਕੇ ਮੱਥਾ ਟੇਕ, ਲਓ ਜੀ ਇਹ ਤਾਂ ਇਸਦੀ ਦਸ਼ਮੀ ਪੇਟ ਹੈ। ਬਾਕੀ ਜੇਕਰ ਤੁਸੀਂ ਵੇਚਣਾ ਹੋਵੇ ਤਾਂ ਫਿਰ ਵਿਚਾਰ ਕਰ ਲਵਾਂਗੇ। ਕਈ ਜਵਾਰੀ ਇਕੱਠੇ ਹੋਵਾਂਗੇ, ਪ੍ਰਾਈਵੇਟ ਜਵਾਰੀ ਹੋਣਗੇ, ਕਈ ਬਾਦਸ਼ਾਹੀ ਜਵਾਰੀ ਹੋਣਗੇ, ਇਸ ਦੀ ਬਾਬਤ ਫਿਰ ਵਿਚਾਰ ਕੀਤੀ ਜਾਏਗੀ। ਕਿਉਂਕਿ ਅਮੁੱਲਾ ਲਾਲ ਹੈ, ਬੜਾ ਬੇਕੀਮਤਾ ਲਾਲ ਹੈ। ਮਰਦਾਨਾ ਹੈਰਾਨ ਹੋ ਰਿਹਾ ਹੈ, ਕਹਿਣਗੇ ਅਸ਼ਚਰਜ ਬਾਤ ਹੈ, 2 ਮੂਲੀਆਂ ਤੋਂ ਜ਼ਿਆਦਾ ਨਾ ਦੇਵੇ ਸਬਜ਼ੀ ਫਰੋਸ਼, ਜਾਂ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਜਾਂ ਕੱਪੜੇ ਵਾਲਾ 2 ਖੱਦਰ ਤੋਂ ਜ਼ਿਆਦਾ ਨਾ ਦੇਵੇ, ਇੱਥੇ 100 ਰੁਪਇਆ ਦਰਸ਼ਨੀ ਭੇਟ। ਮਰਦਾਨਾ ਲਿਜਾ ਦੇਣਾ, ਕਹਿਣ ਲੱਗੇ ਜਾਂ ਤਾਂ ਮੈਂ ਇਹ ਲਿਜਾਊਂ ਜਾਂ ਉਹ ਲਿਜਾਊਂ। ਉਹਨੂੰ ਵੀ ਹਜੇ ਸੰਤੋਖੀ ਬੰਦਾ ਘੱਟ ਹੀ ਮਿਲਿਆ, ਸਾਸਨ ਸੰਤੋਖੀ ਬੰਦੇ ਦੁਨੀਆਂ 'ਤੇ ਬਹੁਤ ਘੱਟ ਹੋਇਆ ਕਰਦੇ। ਨਹੀਂ, ਦੋਵੇਂ ਚੀਜ਼ਾਂ ਲੈ ਕੇ ਤੁਰ ਜਾਣ। ਮਰਦਾਨਾ ਕਹਿਣਗੇ ਜਾਂ ਮੈਂ ਆਹ ਲਿਜਾਊਂ ਜਾਂ ਆਹ ਲਿਜਾਊਂ। ਅਖੀਰ ਪੁੱਛਣ ਲੱਗਾ ਉਹ ਹੈਰਾਨ ਹੋ ਕੇ ਵੀ ਇਹ ਚੀਜ਼ ਤੁਹਾਡੀ ਹੈ ਕਿ ਤਾਂ ਮਾਲਕ ਕੋਈ ਹੋਰ ਹੈ? ਮਰਦਾਨਾ ਕਹਿੰਦਾ ਜੀ ਮੈਂ ਤਾਂ ਸੇਵਾਦਾਰ ਹਾਂ, ਇਹਦਾ ਮਾਲਕ ਤਾਂ ਬਾਹਰ ਬੈਠਾ ਹੋਇਆ ਹੈ। ਉਹ ਜਵਾਰੀ ਇਹ ਸੁਣ ਕੇ ਹੋਰ ਵੀ ਹੈਰਾਨ ਹੋਇਆ ਵੀ ਇੰਨੀਆਂ ਕੀਮਤੀ ਸ਼ੈਆਂ ਰੱਖਣੀਆਂ ਅਤੇ ਰਹਿਣਾ ਰੋਈਆਂ ਦੇ ਵਿੱਚ, ਚਰਚ ਬਾਤ ਹੈ। ਨਾਨਕ ਉਹਦਾ ਨਾਂ ਕੀ ਹੈ? ਭਾਈ ਮਰਦਾਨਾ, ਜਿਹੜਾ ਮਾਲਕ ਹੈ ਇਸ ਵਸਤੂ ਦਾ। ਮਰਦਾਨਾ ਕਹਿਣਗੇ ਨਾਨਕ ਨਿਰੰਕਾਰੀ ਉਸਦਾ ਨਾਮ। ਉਹ ਖਬਰ ਸੁਣੀ ਸੀ, ਕਿਉਂਕਿ ਸਾਲਸ ਰਾਏ ਕੁਛ ਸਤਸੰਗ ਕਰਨ ਵਾਲਾ, ਫਕੀਰਾਂ ਦੀ ਸੋਗਤ ਕਰਨ ਵਾਲਾ ਬੰਦਾ ਸੀ, ਅਜੇ ਸ਼ਾਂਤ ਉਹਦੇ ਜਿੱਤ ਨੂੰ ਨਹੀਂ ਸੀ ਪ੍ਰਾਪਤ ਹੋਈ। ਉਹਨਾਂ ਸਮੇਂ ਦੂਰ ਗੱਲ ਪਹੁੰਚਣੀ ਬੜੀ ਮੁਹਾਲ ਹੁੰਦੀ ਸੀ, ਅੱਜ ਜ਼ਮਾਨਾ ਹੈ ਸੈਂਸ ਦਾ, ਸੋ ਛੋਟੀ ਜਿਹੀ ਗੱਲ ਲੱਖਾਂ ਮੀਲਾਂ ਦਸ਼ੀਨ ਮਾਤਰ ਵੀ ਪਹੁੰਚ ਜਾਂਦੀ ਹੈ। ਸੋ ਖੈਰ, ਇਹ ਗੱਲ ਸੁਣ ਕੇ ਮਰਦਾਨੇ ਨੂੰ ਕਹਿਣ ਲੱਗਿਆ ਤੁਸੀਂ ਲੈ ਜਾਓ ਇਹ ਦੋਵੇਂ ਚੀਜ਼ਾਂ, ਤੁਹਾਡਾ ਮਾਲਕ ਇਸ 'ਤੇ ਨਾਰਾਜ਼ ਨਹੀਂ ਹੋਵੇਗਾ। ਅਤੇ ਜੋ ਮੈਂ ਕੁਛ ਕੀਤਾ, ਜਿੱਥਾ ਜੋ ਕੀਤਾ ਹੈ, ਇਹ ਮੈਂ ਤੁਹਾਨੂੰ ਇਸ ਦੀ ਕੀਮਤ ਨਹੀਂ ਦੇ ਰਿਹਾ, ਇਸਦਾ ਮੁੱਲ ਨਹੀਂ ਦੇ ਰਿਹਾ, ਇਹ ਤਾਂ ਮੈਂ ਸਿਰਫ ਇਸਦਾ ਦਰਸ਼ਨੀ ਭੇਟ ਹੈ, ਸਤਿਕਾਰ ਵਜੋਂ ਇਸਦਾ ਸਤਿਕਾਰ ਕੀਤਾ। ਕਿਉਂਕਿ ਜਿਹੜੀ ਵਸਤੂ ਜਿਤਨੇ ਸਤਿਕਾਰ ਦੇ ਯੋਗ ਹੋਵੇ ਉਤਨਾ ਸਤਿਕਾਰ ਨਾ ਕੀਤਾ ਜਾਵੇ ਤਾਂ ਉਸਦੇ ਨਾਲ ਬੇਇਨਸਾਫੀ ਹੋਇਆ ਕਰਦੀ ਹੈ। ਇਸ ਵਾਸਤੇ ਲੈ ਜਾਓ ਦੋਵੇਂ ਚੀਜ਼ਾਂ, ਤੁਸੀਂ ਘਬਰਾਓ ਨਾ। ਖੈਰ, ਫਿਰ ਗੱਲਾਂ ਬਾਤਾਂ ਚੱਲ ਪਈਆਂ। ਕਹਿਣ ਲੱਗੇ ਕਿਤਨੇ ਸਰੀਰ ਹਨ ਭਾਈ ਮਰਦਾਨਾ, ਗੁਰੂ ਨਾਨਕ ਜੀ ਨਾਲ ਉਹਨੇ ਕਿਹਾ ਜੀ ਕਿਤੇ ਕਿਤੇ ਸਿੰਘ ਸਾਧੂ ਹੋ ਜਾਂਦੇ ਨੇ, ਹੁਣ ਤਾਂ ਸਿਰਫ ਅਸੀਂ 2 ਹੀ ਹਾਂ, ਮੈਂ ਹਾਂ ਅਤੇ ਭਾਈ ਬਾਲਾ ਹੈ, ਆਪ ਹਨ ਗੁਰੂ ਬਾਬਾ ਜੀ। ਭੋਜਨ ਪਾਣੀ ਇੰਤਜ਼ਾਮ ਕਿਵੇਂ ਕਹਿਣ, ਸਵਾਲ ਕਿਸੇ ਨੂੰ ਪਾਉਂਦੇ ਨਹੀਂ ਹਨ। ਜੇਕਰ ਕੋਈ ਪ੍ਰੇਮੀ ਲੈ ਉਹਦਾ ਪ੍ਰੇਮ ਪੂਰਾ ਕਰਨ, ਨਹੀਂ ਹੁਣ ਹਾਰੀ ਰਹਿੰਦੇ ਹੈ। ਹੁਣ ਅਜੇ ਤੱਕ ਕਿਸੇ ਨੇ ਐਸਾ ਨਹੀਂ ਸੰਕਲਪ ਕੀਤਾ, ਕਹਿਣ ਚਲੋ ਮੈਂ ਉਹਨਾਂ ਨਾਲੇ ਭੋਜਨ ਲਿਆਉਣਾ, ਕੁਛ ਨਾਲੇ ਦਰਸ਼ਨ ਕਰੂੰਗਾ, ਮੇਰੇ ਚਿੱਤੇ ਕੋਈ ਸ਼ੌਕ ਹੈ। ਤੁਸੀਂ ਲੈ ਚਲੋ ਦੋਵੇਂ ਚੀਜ਼ਾਂ, ਉਹ ਤੁਹਾਡੇ 'ਤੇ ਨਾਰਾਜ਼ ਨਹੀਂ ਹੋਣਗੇ। ਮਰਦਾਨਾ ਦੋਵੇਂ ਚੀਜ਼ਾਂ ਗੁਰੂ ਬਾਬੇ ਦੇ ਅੱਗੇ ਲਿਆ ਰੱਖਦਾ ਹੈ, 100 ਰੁਪਇਆ ਵੀ ਔਰ ਔਲਾਦ ਵੀ। ਜਦ ਦੋਵੇਂ ਚੀਜ਼ਾਂ ਅੱਗੇ ਲਿਆ ਕੇ ਮਰਦਾਨੇ ਨੇ ਮੱਥਾ ਟੇਕਿਆ, ਗੁਰੂ ਜੀ ਮੁਸਕਰਾ ਕੇ ਕਹਿਣ ਮਰਦਾਨਿਆ ਉਹ ਬੜਾ ਲੋਭੀ ਹੈ, ਨਾਲੇ ਇਹ ਨਾਲੇ ਇਹ। ਮਰਦਾਨਾ ਅੱਜ ਕਰਦੇ ਗਰੀਬ ਨਾਲ ਤੇਰੀਆਂ ਤੂੰ ਜਾਣ, ਜਾਂ ਤਾਂ ਸਬਜ਼ੀ ਫਰੋਸ਼ 2 ਮੂਲੀਆਂ ਤੋਂ ਜ਼ਿਆਦਾ ਨਾ ਦੇਵੇ, ਜਾਂ ਹਲਵਾਈ ਸ਼ੇਰ ਮਿਠਾਈ ਤੋਂ ਜ਼ਿਆਦਾ ਨਾ ਦੇਵੇ, ਮੈਂ ਤਾਂ 2.5 ਸ਼ੇਰ ਹੀ ਮੰਗਦਾ ਸੀ, ਜਾਂ ਕੱਪੜੇ ਵਾਲਾ 2 ਗਜ਼ 70 ਤੋਂ ਜ਼ਿਆਦਾ ਨਾ ਦੇਵੇ, ਜਾਂ 100 ਰੁਪਇਆ ਦਸ਼ਮੀ ਪਲੇਟ। ਅੱਗੋਂ ਗੁਰੂ ਬਾਬਾ ਜੀ ਕਹਿੰਦੇ ਨੇ ਭਾਈ ਮਰਦਾਨਾ, ਜਿਹੜੀਆਂ ਕੀਮਤੀ ਸ਼ਾਇਆਂ ਹੁੰਦੀਆਂ ਕਦਰਦਾਨਾ ਪਾਸ ਹੀ ਕਦਰ ਪਾਇਆ ਕਰਦੀਆਂ, ਨਕਦਰਿਆਂ ਪਾਸ ਕਦਰ ਨਹੀਂ ਪਾਉਂਦੀਆਂ। ਜਿਵੇਂ ਲਾਲਾਂ ਦੀ ਕਦਰ ਨੂੰ ਜੌਹਰੀ ਸਾਲਸ ਰਾਇਆ ਹੀ ਜਾਣਦਾ, ਤਦੇ ਉਸਨੇ ਜਥਾ ਜੋਗ ਉਸਦੀ ਕਦਰ ਕੀਤੀ ਹੈ। ਉਹ ਵਿਚਾਰੇ ਦੂਜੇ ਕੀ ਜਾਣ, ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਦਾ ਨਾਮ ਹੈ, ਅਸਲ ਅਮੁੱਲਾ ਲਾਲ ਹੈ, ਉਸ ਵਾਹਿਗੁਰੂ ਦੇ ਪਿਆਰੇ ਹੀ ਜਾਣਨ। ਆਮ ਦੁਨੀਆ ਦੇ ਲੋਕ ਨਾਮ ਦੀ ਮਹਿਮਾ ਨੂੰ ਕੀ ਜਾਣ ਸਕਣ, ਕਿਉਂ ਗੁਰਬਾਣੀ ਦੱਸਦੀ ਹੈ संत प्रताप दुर्त सब नस है जिमें लाला की कदर नू जवारी जानते हैं। इसी तरह वाहगुरु के नाम की कदर नू वाहगुरु के भजन करने वाले जाने साहिब गुरजन देव महाराज जी ने श्री सुखमनी साहब एक यह जी बाणी उच्चारण की जिदे 24 श्लोक हैं, 24 अष्टपदियां हैं, 24,000 अक्षर है। एक पाठ उसका रोजाना किया जाए अठां पहरां दे श्वास सफले हो जाते हैं। दो पाठ रोजाना कर ले जान एक महीने एक गुरु ग्रंथ साहब के पाठ का फल हो जाता है। इस दे विच चार वेद, 6 शास्त्र, 18 प्राण, 27 सिमरतियां, कुरान इंजील, तौरेत आदि का सिद्धांत आ जाता है। सब का सिद्धांत की है? कर्म पाशना ज्ञान वगियां करोड़ा ही ग्रंथों का सारे है। इस दे अनुसार चलिया जीवन मुक्ति और वधे मोक्ष की प्राप्ति में जन्म की सफलता। आप जी ने पहली अष्टपदी विच ही प्रभु सिमरन दे नाम जपण दे बेअंत फायदे दर्शाए। सिमरो सिमर सिमर सुख पावो, कल कलेश तन माए मिटावो। हाँ जी, सिमरन दे बेअंत फायदे, कली कली पंक्ति दे विच अनेक फायदे दसे। सो क्यों अगे जाके दसिया प्रभु के सिमरन नित सिद्ध नाम नित प्रभु के सिमरन ज्ञान ध्यान सतगुर। और विशेष विचार वास्ते एकांत बैठ के विचारो, सोचो कि कितने फायदे हैं सिमरन कीतियाँ। जो कथन किया वह लाभ सिमरन करने वाले पुरुष नूं प्राप्त होंगे हैं। हाँ जी, जिमें लाल की कीमत तक कोई कथन नहीं कर सकता, लेकिन दमका वोदिया बेअंत होंदिया हैं। जिस तरफों देखा जाए अलहदा दम होंगी है। कई दमक अइं गुप्त हैं, कई देखिया वो दमक प्रतीत होंगी है। इसी तरह कई गुण वाहिगुरु अंतरयामी के यह जे ने जो जहर होंगे तद प्रगट होंगे, कई वैसे ही प्रतीत। स्वयं रिद सिद्ध निध आदि यह वाहिगुरु अंतरजामी के भजन का एक गुण है। ज्ञान ध्यान तत् बुद्ध यह भी वाहिगुरु की भक्ति का एक गुण है। इस चीज़ को जो कि गुप्त है अंतरात्मे वाहिगुरु का प्रगट हो जाना हस्ता मलवत, इसन हर एक नहीं जान सकता, अपने आप ही जानन योग है। सो संवेद लक्षण हैं। पर रिद सिद्ध आदि जी दसी है, जो ये सामने आवे कोई ये दूसरा भी कोई देख सकता है। क्यों गुरु जी थाए दसते हैं, ठाकर ऐसो नाम तुम्हारो, ये वाहिगुरु तेरा यहोजा नाम है। वर्ण जात कोई पूछे नाही, पंछ है प्यार न रवारो। सगल सिष्ट को धनी कही जय, जन को अंग निरारो। सारी सृष्टि का मालक, सारी सृष्टि का करता हत्ता धरता जिन्हों कहते हैं, जिन्हों कहते हैं वह वाहिगुरु के भक्तों का उन्हों का पक्षी है। दुनिया के देखते नहीं, कोई कहना मेरा पक्षी है सरपंच, कि मैनू बोले मेरा पक्षी है मैजिस्ट्रेट, ਮੈਨੂੰ ਕੌਣ ਬੋਲ ਸਕਦਾ ਹੈ? ਮੇਰਾ ਪੱਕੀ ਫਲਾਣਾ ਪ੍ਰਸਾਦ ਸਿੰਘ ਤੇ ਵਾਹਿਗੁਰੂ ਦੇ ਪਿਆਰਿਆਂ ਦਾ ਪੱਕੀ ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਹੈ। ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੋ। ਜਦੋਂ ਇਹੋ ਜਿਹਾ ਕੋਈ ਮੌਕਾ ਆਉਂਦਾ ਲੋਕਾਂ ਦੇ ਸਾਹਮਣੇ ਗੱਲ ਭਗਤ ਨਾਮ ਦੇ ਦੀ ਬਾਬਤ ਕਈ ਵਾਰੀ ਸੁਣਿਆ ਹੁੰਦਾ, ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ, ਆੜ ਦਾਮ ਤੋਂ ਛੀਪਰੋ ਹੋਇਓ ਲਖੀਣਾ। ਨਾਮ ਜਪ ਕੇ ਲਖੀਣਾ ਕਰਦੇ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ ਤਾਂ ਦੋਵੇਂ ਸ਼ਕਤੀਆਂ ਪਰਮੇਸ਼ਰ ਪਰਮੇਸ਼ਰ ਗਿਆਨ ਧਿਆਨ ਦੋਵੇਂ ਆ ਗਈਆਂ। ਪਰ ਇਹ ਪਤਾ ਉਸ ਵਕਤ ਲੱਗਦਾ ਜਦੋਂ ਕਿਸੇ ਵਸਤੂ ਦਾ ਸਾਹਮਣੇ ਦੇਖਣ ਨੂੰ ਆਵੇ ਕਈ ਗੱਲਾਂ ਦਾ ਸਾਹਮਣੇ, ਵੈਸੇ ਥੋੜ੍ਹਾ ਪਤਾ ਲੱਗਦਾ ਇੱਕ ਆਦਮੀ ਚੁੱਪ ਚਪਾਤਾ ਬੈਠਾ, ਕਿਤਨਾ ਵਿਦਵਾਨ ਹੈ, ਜਿੰਨੀ ਦੇਰ ਤੱਕ ਉਹ ਖੁੱਲ੍ਹਦਾ ਨਹੀਂ ਉਹ ਕੀ ਪਤਾ ਲੱਗੇ। ਇੱਕ ਸ਼ੀਸ਼ੀ ਹੈ ਬੰਦ ਹੈ ਉਹਦਾ ਮੂੰਹ, ਜਿੰਨੀ ਦੇਰ ਤੱਕ ਉਹਦਾ ਮੂੰਹ ਨਹੀਂ ਖੋਲ੍ਹਿਆ ਜਾਂਦਾ ਕੀ ਪਤਾ ਬਦਬੂ ਹੈ ਖੁਸ਼ਬੂ ਹੈ ਇਹਦੇ ਵਿੱਚ। ਇਸੀ ਤਰ੍ਹਾਂ ਆਦਮੀ ਵੀ ਬੰਦ ਸ਼ੀਸ਼ੀ ਦੀ ਨਹੀਂ, ਇਹਦੇ ਗੁਣਾਂ ਉਹਗੁਣਾਂ ਦਾ ਪਤਾ ਲੱਗਦਾ ਵਾ ਵੇਲਾ ਪਾਏ। ਸੰਯੋਗ ਕਰਕੇ ਸਾਧ ਸਿੰਘ ਨਾਮਦੇਵ ਜੀ ਨੂੰ ਦੱਸਦੇ ਨੇ 72 ਦਫ਼ਾ ਸਾਕਾਰ ਰੂਪ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ। ਕਿਉਂ ਇੱਕ ਦਫ਼ਾ ਪਰਮੇਸ਼ਰ ਨੇ ਉਸ ਦੀ ਛੱਪਰੀ ਵੀ ਬਣਾਈ, ਕਿਉਂਕਿ ਵਾਹਿਗੁਰੂ ਦੇ ਭਜਨ ਦੇ ਵਿੱਚ ਸਾਰੇ ਕਾਰਜ ਸਿੱਧ ਕਰਨ ਦੀ ਤਾਕਤ ਵੀ ਹੈ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਦੇ ਸਿਮਰਨ ਕਰਨ ਕਰਕੇ ਸਾਰੇ ਕਾਰਜ ਪੂਰੇ ਹੁੰਦੇ ਨੇ, ਵਿਵਹਾਰਕ ਕਾਰਜ ਵੀ ਔਰ ਮੋਕਸ਼ ਰੂਪੀ ਕਾਰਜ ਵੀ। ਪ੍ਰਭ ਕੇ ਸਿਮਰਨ ਕਬੂ ਨਾ ਜੂਰੇ, ਪ੍ਰਭ ਦੇ ਸਿਮਰਨ ਕਰਨ ਵਾਲਾ ਜਿਹੜਾ ਪੁਰਸ਼ ਹੈ ਲਿਵਲੀਨ ਹੋ ਗਿਆ, ਉਹਦਾ ਝੁਰੇਵਾਂ ਖਤਮ ਹੋ ਜਾਂਦਾ, ਪੂਰਨ ਸ਼ਾਂਤੀ, ਪੂਰਨ ਠੰਡ, ਪੂਰਨ ਸੁਖੀ ਹੋ ਜਾਇਆ ਕਰਦਾ। ਉਹ ਇਉਂ ਫਰਮਾਨ ਕੀਤਾ, ਜਿੰਨੀ ਨਾਮ ਜਪਿਆ ਤਿਨਕੇ ਕਾਜ ਸਰੇ। ਜਿਨ੍ਹਾਂ ਜਿਨ੍ਹਾਂ ਵਾਹਿਗੁਰੂ ਦਾ ਭਜਨ ਕੀਤਾ ਉਹਨਾਂ ਦੇ ਵਿਵਹਾਰ ਪਰਮਾਤਮਕਾਰ ਪ੍ਰਭੂ ਨੇ ਸਵਾਰੇ। ਹਾਂਜੀ, ਨਾਮਦੇਵ ਜੀ ਦਾ ਇੱਕ ਦਫ਼ਾ ਛੱਪਰੀ ਨੂੰ ਅੱਗ ਲਾ ਦਿੱਤੀ ਸੀ, ਪਰਮੇਸ਼ਰ ਨੇ ਉਹਨਾਂ ਦੀ ਛੱਪਰੀ ਬਣਾਈ। ਸੁਤਈ ਭਾਵੇਂ ਸੰਕਲਪ ਨਹੀਂ ਸੀ, ਅਚਿੰਤ ਕਰ ਕੰਮ ਕਰੇ ਹਰ ਤਿੰਨ ਕੇ ਜਿਨ ਹਰ ਨਾਮ ਪਿਆਰਾ। ਵਾਹਿਗੁਰੂ ਅੰਤਰਜਾਮੀ ਅਚਿੰਤ ਹੀ ਉਹਨਾਂ ਦੇ ਕੰਮ ਸੰਵਾਰਦਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੈ, ਕਿ ਉਸਦਾ ਬਿਰਧ ਹੀ ਹੈ, ਸੁਭਾਵ ਹੀ ਹੈ। ਸਵਯੋਂ ਜਦ ਛੱਪਰੀ ਬਣੀ ਬੜੀ ਸ਼ੋਹਰਤ ਫੈਲੀ। ਉਹ ਛੱਪਰੀ ਦੀ ਬਾਬਤ ਕਿਸੇ ਮੌਕੇ ਨਾਮਦੇਵ ਦੀ ਗੁਆਂਢ ਨੇ ਪੁੱਛਿਆ ਸੀ, ਪਾੜ ਪੜੋਸਨ ਪੁੱਛ ਲਏ ਨਾਮਾ, ਕਾ ਪੈ ਛਾਨ ਛਪਾਈ ਹੋ ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੌਕੋ ਬੇਡੀ ਦਿਓ ਬਤਾਈ ਹੋ। ਗੁਆਂਢ ਨੇ ਪੁੱਛਿਆ ਸੀ, ਨਾਮਦੇਵ ਇਹੋ ਜੀ ਅਸ਼ਚਰਜ ਛੱਪਰੀ ਕਿਸਨੇ ਬਣਾਈ ਹੈ, ਮੈਨੂੰ ਕਾਰੀਗਰ ਦੱਸ, ਤੈਥੋਂ ਦੁੱਗਣੀ ਮਜ਼ਦੂਰੀ ਦੇਵਾਂ ਜੇਕਰ ਮੇਰੇ ਵਾਸਤੇ ਇਹੋ ਜਿਹੀ ਛੱਪਰੀ ਬਣ ਜਾਵੇ ਤਾਂ। ਨਿਉਂ ਪੁੱਛਿਆ ਸੀ। ਸੱਦਾ ਦਾ ਬੋਲੇ ਭਾਈ ਬੇਟੀ ਦੱਸਿਓ ਜੀ ਮੈਂ ਚੰਨ ਪੁੱਛ ਲੈ ਨਾਮਾ ਕਾ ਪਹਿਚਾਨ ਛੁਪਾਈ ਹੋ ਤੋ ਪੈ ਦੁੱਗਣੀ ਮਜ਼ੂਰੀ ਦਹਿਵਾਂ ਮੋਕੋ ਬੇਟੀ ਦਿਓ ਬਤਾਈ ਹੋ। ਇਹ ਸਵਾਲ ਕੀਤਾ ਨਾਮਦੇਵ ਦੀ ਗੁਮਾਨਣੀ ਕਮਾਈ ਨੇ। ਉਸਦੇ ਜਵਾਬ ਵਿੱਚ ਨਾਮਦੇਵ ਜੀ ਨੇ ਕਿਹਾ ਸੀ ਰੀ ਬਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਿਓ ਸਮਾਈ, ਉਹ ਬੇਟੀ ਉਹ ਕਾਰੀਗਰ ਜਿਸਨੇ ਮੇਰੀ ਛਪਰੀ ਬਦੀ ਹੈ, ਉਹ ਦੁਨਿਆਵੀ ਬੰਦਾ ਨਹੀਂ। ਆਤਮ ਨੈਣ ਖੋਲ੍ਹ ਕੇ ਦੇ, ਦਿਵ ਦਿਸ਼ਟ ਬ੍ਰਹਮ ਦਿਸ਼ਟ ਦੁਆਰਾ ਦੇ, ਉਹ ਸਾਰੇ ਪਰਿਪੂਰਨ ਹੋ ਰਿਹਾ ਹੈ। ਚੌਦਾਂ ਲੋਕ ਮਝਾਰ ਰੋਮ ਰੋਮ ਮੈਂ ਵਸੇ ਹੋਣਾ, ਮੇਰਾ ਵਾਹਿਗੁਰੂ ਸਾਰੇ ਪਰਿਪੂਰਨ ਹੈ, ਆਦਿ ਪੂਰਨ ਮਧ ਪੂਰਨ ਪੂਰਨ ਪਰਮੇਸ਼ਵਰ ਹੈ। ਪਰ ਉਹ ਦੁਨਿਆਵੀ ਟਕੇ ਪੈਸੇ ਨਹੀਂ ਚਾਹੁੰਦਾ ਹੈ, ਮਜ਼ਦੂਰੀ ਹਾਂ, ਉਹ ਵਸੀ ਭੂਤ ਹੁੰਦਾ ਹੈ ਪ੍ਰੇਮਾ ਭਗਤੀ ਦੇ। ਪ੍ਰੇਮਾ ਭਗਤੀ ਚਾਹੁੰਦਾ ਹੈ, ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਨ ਛੁਪਾਵੈ ਹੋ, ਲੋਕ ਕੁਟੁੰਬ ਸਮੂਹ ਤੇ ਤੋਰੈ, ਤਬ ਆਪਣ ਬੇਟੀ ਖਾਵੇ ਹੋ। ਕਿਉਂ ਦੱਸਿਆ ਸੀ ਮੰਗਦਾ ਹੈ ਬੇਟੀ ਪ੍ਰੇਮ ਦੀ ਛਾਨ ਛੁਪਾਵੇ ਹੋ, ਲੋਕ ਟਮ ਸਰੂ ਤੇ ਤੋਰੇ, ਤਬ ਆਪਣ ਬੇਟੀ ਆਵੇ ਹੋ। ਉਹ ਮੇਰਾ ਬੇਟੀ ਮੇਰਾ ਕਾਰੀਗਰ ਜਿਸਨੇ ਮੇਰੀ ਛਪਰੀ ਵਧੀ ਹੈ, ਉਹ ਸਾਕਸ਼ਾਤ ਭਗਵਾਨ ਪਰਿਪੂਰਨ ਹੈ, ਪਰ ਉਹ ਪ੍ਰੇਮਾ ਭਗਤੀ ਦੀ ਮਜ਼ਦੂਰੀ ਮੰਗਦਾ ਹੈ। ਜਿਹਨਾਂ ਜਿਹਨਾਂ ਪ੍ਰੇਮਾ ਭਗਤੀ ਕੀਤੀ ਉਹਨਾਂ ਦੇ ਵਸੀ ਭੂਤ ਹੋਇਆ। ਨਾਮਾ ਕਹਿਤ ਭਗਤ ਵਸ ਕੇਸ਼ਵ ਅੱਜ ਹੂੰ ਬਲ ਕੇ ਦੁਆਰ, ਅਜੇ ਤੱਕ ਰਾਜੇ ਬਲ ਦੇ ਦੁਆਰੇ 'ਤੇ ਖੜ੍ਹਾ, ਪ੍ਰੇਮ ਦੇ ਵਸੀਭੂਤ ਹੋਇਆ। ਹੋਰ ਦੁਨਿਆਵੀ ਪੈਸੇ ਟੰਗਿਆਂ ਦਾ ਭੁੱਖਾ ਨਹੀਂ ਹੈ ਉਹ। ਇਤਿਹਾਦ ਨਾਮਦੇਵ ਦੀ ਛਪਰੀ ਦੀ ਸ਼ੋਭਾ ਸਾਰੇ ਹਿੰਦੁਸਤਾਨ 'ਚ ਫੈਲੀ। ਉਹਨਾਂ ਸਮਿਆਂ ਵਿੱਚ ਖਬਰ ਦੂਰ ਪਹੁੰਚਣੀ ਬਹੁਤ ਹੀ ਮੁਹਾਲ ਸੀ। ਅੱਜ ਕੱਲ੍ਹ ਵਾਂਗੂ ਰਸਤੇ ਨਹੀਂ ਸਨ, ਅੱਜ ਕੱਲ੍ਹ ਵਰਗੀਆਂ ਸਵਾਰੀਆਂ ਨਹੀਂ ਸਨ, ਜੰਗਲਾਤ ਬਹੁਤੇ ਹੁੰਦੇ ਸਨ, ਖਬਰ ਨੇੜੇ ਨੇੜੇ ਪਹੁੰਚਣੀ ਬੜੀ ਔਖੀ ਹੁੰਦੀ ਸੀ। ਖੈਰ ਹੌਲੀ ਹੌਲੀ ਇਹ ਖਬਰ ਪਹੁੰਚਦੀ ਦਿੱਲੀ ਪਹੁੰਚੀ। ਦਿੱਲੀ ਯੁਗਾ ਯੁਗੰਤਰਾਂ ਤੋਂ ਹਿੰਦੁਸਤਾਨ ਦਾ ਦਾਰਫਲਾਫਾ ਚਲਾ ਆਇਆ। ਉੱਥੇ ਦੀ ਹਿੰਦੂ ਜਨਤਾ ਨੇ ਹਕੂਮਤ ਸੀ ਮੁਗਲੀਆ ਖਾਨਦਾਨ ਦੀ, ਯਾਨੀ ਇਸਲਾਮ ਦਾ ਰਾਜ ਸੀ, ਚੱਕਰਵਰਤੀ ਰਾਜ ਸੀ ਹਿੰਦੁਸਤਾਨ ਦੇ ਵਿੱਚ। ਹਿੰਦੂ ਜਨਤਾ ਨੇ ਦਿੱਲੀ ਦੀ ਨੇ ਵਿਚਾਰ ਕੀਤੀ ਵੀ ਭਗਤ ਨਾਮਦੇਵ ਜੀ ਪ੍ਰਭੂ ਦੇ ਪਰਮ ਭਗਤ ਹਨ, ਇਹੋ ਜਿਹੇ ਜੀਵਨ ਵਾਲੇ ਪੁਰਸ਼ਾਂ ਨੂੰ ਬੁਲਾ ਕੇ ਜੇ ਸਤਸੰਗ ਦਾ ਪਰਚਾ ਇੱਥੇ ਪੈਦਾ ਕੀਤਾ ਜਾਏ ਬਹੁਤ ਦਿਨੋਂ ਲਾਭ ਹੋਵੇਗਾ, ਕਿਉਂਕਿ ਜਿਹੜੇ ਆਪ ਜਾਗੇ ਹਨ ਦੂਜਿਆਂ ਨੂੰ ਰੀਤੇ ਰੂਪੀ ਨੀਂਦ ਤੋਂ ਜਗਾ ਸਕਦੇ, ਸੁੱਤਾ ਪਿਆ ਸੁੱਤੇ ਪਿਆ ਨੂੰ ਕਿਵੇਂ ਜਗਾ ਸਕਦੇ, ਤਾਂ ਤੇ ਉਹਨਾਂ ਨੂੰ ਲਿਆਂਦਾ ਜਾਵੇ। ਪ੍ਰਾਰਥਨਾ ਕੀਤੀ ਗਈ, ਪ੍ਰਾਰਥਨਾ ਮਨਜ਼ੂਰ ਹੋ ਗਈ, ਨਿਯਤ ਦਿਨ ਦੇ ਉੱਪਰ ਦਿੱਲੀ ਆ ਪਹੁੰਚਦੇ ਹਨ। ਰਹਿਸ਼ ਹੋ ਗਈ ਯੋਗ ਥਾਂ, ਉਹਨਾਂ ਦੀ ਬਿਰਧ ਮਾਤਾ ਵੀ ਨਾਲ ਸੀ, ਉਹ ਵੀ ਨਾਲ ਆ ਗਈ, ਰਹਿਸ਼ ਹੋ ਗਈ। ਸ਼ਾਮ ਦੇ ਵਕਤ ਜਿਹੜਾ ਵਕਤ ਨਿਯਤ ਸੀ ਕੀਰਤਨ ਭਗਤੀ ਦਾ, ਕੀਰਤਨ ਨੌਂ ਭਗਤੀ ਨੌਂ ਕਿਸਮ ਦੀ ਮੰਨੀ ਹੈ, ਸਰਵਣ, ਕੀਰਤਨ, ਵਾਹਿਗੁਰੂ ਦਾ ਜਸ ਮਨ ਚਿੱਤ ਲਗਾ ਕੇ ਸੁਣਨਾ, ਕੀਰਤਨ ਕਰਨਾ ਮਨ ਚਿੱਤ ਲਗਾ ਕੇ, ਸਿਮਰਨ ਕਰਨਾ ਆਪਣੇ ਇਸ਼ਟ ਦੇਵ ਨੂੰ ਸਾਕਸ਼ਾਤ ਭਗਵਾਨ ਜਾਣ ਕੇ ਨਮਸਕਾਰ ਕਰਨੀ, ਧੂਤੀ ਚਮਰ ਆਦਿ ਕਰਨੀ, ਅਰਦਾਸਾਂ ਕਰਨੀਆਂ, ਆਪਣੇ ਆਪ ਨੂੰ ਦਾਸ ਮੰਨਣਾ, ਫਿਰ ਆਪਣੇ ਆਪ ਨੂੰ ਆਗਿਆ ਕਰ ਪੁੱਤਰ ਨਾਣਾ ਪ੍ਰਭੂ ਦਾ ਅਸੀਂ ਆਪਣਾ ਸਭ ਕੁਛ ਪ੍ਰਭੂ ਦੇ ਅਰਪਣ ਕਰ ਦੇਣਾ। ਸੋ ਇਸ ਤਰੀਕੇ ਫਿਰ ਨਵਦਾ ਭਗਤੀ ਦੋ ਤੋਂ ਸ਼ੁਰੂ ਹੋ ਕੇ ਇੱਕ 'ਚ ਲੀਨ ਹੋ ਜਾਂਦੀ ਹੈ। ਕੀਰਤਨ ਭਗਤੀ, ਭਗਤੀ ਵਿੱਚ ਕੀਰਤਨ ਨੂੰ ਬਹੁਤ ਮਹੱਤਤਾ ਮਿਲੀ ਹੋਈ ਹੈ। ਸਵਯੋਂ ਸਮਾਂ ਰੱਖਿਆ ਹੋਇਆ ਸੀ ਜਿੱਥੇ ਕੀਰਤਨ ਭਗਤੀ ਵਿੱਚ ਨਾਮਦੇਵ ਜੀ ਬੇਅੰਤ ਸੰਗਤਾਂ ਜੁੜਿਆ ਕਰਦੀਆਂ ਸਨ, ਬਹੁਤ ਲਾਭ ਹੋ ਰਿਹਾ ਸੀ। ਕਾਫੀ ਸਮਾਂ ਦਿੱਲੀ ਵਿੱਚ ਇਉਂ ਗੁਜ਼ਰਦਾ ਚਲਾ ਗਿਆ, ਬੇਅੰਤ ਲੋਕ ਲਾਭ ਉਠਾ ਰਹੇ ਸਨ। ਇੱਕ ਦਿਨ ਦਾ ਜ਼ਿਕਰ, ਅੰਮ੍ਰਿਤ ਵੇਲੋਂ ਦਾ ਕੀ ਪ੍ਰੋਗਰਾਮ ਸੀ, ਪਹਿਰਾਦਰੇ ਨੇ ਉੱਠਣਾ, ਇਸ਼ਨਾਨ ਆਦਿ ਨਾਲ ਦੀ ਜਮਨਾ ਵਗਦੀ ਹੈ ਦਿੱਲੀ ਦੇ, ਉੱਥੇ ਪਹੁੰਚ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਸਰੀਰ ਦੀ ਸ਼ੁੱਧੀ ਤੋਂ ਬਾਅਦ ਬ੍ਰਿਤੀ ਅਤੇ ਆਸਣ ਵਿਛਾ ਕੇ ਚੌਂਕੜਾ ਮਾਰ ਕੇ ਬੈਠ ਕੇ ਸਿਮਰਨ ਭਗਤੀ ਦੇ ਵਿੱਚ, ਸਿਮਰਨ ਧਿਆਨ ਦੇ ਵਿੱਚ ਬ੍ਰਿਤੀ ਮਹਿਸੂਸ ਕਰਨੀ, ਦਿਨ ਚੜ੍ਹੇ ਤੱਕ ਇਉਂ ਸਮਾਧੀ ਵਿੱਚ ਲੀਨ ਰਹਿਣਾ, ਫਿਰ ਆਪਣਾ ਮਿਲਣ ਗਿਣ ਵਾਲੇ ਪ੍ਰੇਮੀ ਨੂੰ ਮਿਲਦੇ ਗਿਲਦੇ ਹੋਰ ਵਿਹਾਰ ਕਰ। ਸ਼ਾਮ ਦਾ ਵਕਤ ਜਿਹੜਾ ਰੱਖਿਆ ਸੀ ਕੋਈ ਕੀਰਤਨ ਭਗਤੀ, ਉਹਦੇ ਵਿੱਚ ਬੇਅੰਤ ਸੰਗਤਾਂ ਜੁੜਿਆ ਗਿਆ, ਲੱਖਾਂ ਦੀ ਤਾਦਾਦ ਵੀ ਜੁੜਦੇ। ਇਸ ਤਰੀਕੇ ਸਿਰ ਸਮਾਂ ਗੁਜ਼ਰਦਾ ਗੁਜ਼ਰਦਾ ਇੱਕ ਦਿਨ ਦਾ ਜ਼ਿਕਰ, ਨਾਮਦੇਵ ਜੀ ਸਵੇਰੇ ਇਸ਼ਨਾਨ ਵਾਸਤੇ ਜਮਨ 'ਤੇ ਗਏ, ਇਸ਼ਨਾਨ ਕਰ ਲਿਆ, ਬ੍ਰਿਤੀ 'ਤੇ ਆਸਣ ਲਿਛ ਗਿਆ, ਚੌਂਕੜਾ ਮਾਰ ਕੇ ਸਜ ਗਏ, ਬੈਠੇ ਸਮਾਧੀ ਵਿੱਚ। ਅਜੇ ਜ਼ਿਆਦਾ ਬ੍ਰਿਤੀ ਵਿਸ਼ੇਸ਼ ਮਹਿਬ ਹੋਈ, ਇਸੇ ਤਰ੍ਹਾਂ ਦਿਨ ਚੜ੍ਹੇ ਤੱਕ ਬੈਠੇ ਨੇ, ਕਾਫੀ ਦਿਨ ਚੜ੍ਹ ਗਿਆ ਜੇ ਸਮਾਧੀ ਤੋਂ ਉਥਾਨ ਨਹੀਂ ਹੋਏ, ਅੱਗੇ ਭਾਵੇਂ ਦਿਨ ਚੜ੍ਹਦੇ ਨਾਲ ਉੱਠ ਕੇ ਧਿਆਨ ਤੋਂ ਉਥਾਨ ਹੋ ਕੇ ਹੋਰ ਪ੍ਰੇਮੀਆਂ ਨੂੰ ਮਿਲਣ ਗਿਣ ਦਾ ਪਰਚਾ ਹੁੰਦਾ ਸੀ, ਪਰ ਅੱਜ ਤਕਰੀਬਨ ਪਹਿਰ ਦਿਨ ਚੜ੍ਹੇ ਤੱਕ ਉੱਥੇ ਬੈਠੇ ਹਨ। ਇਤਨੇ ਨੂੰ ਸਮਾਧੀ ਖੁੱਲ੍ਹੀ, ਅਲਸਾਏ ਨੇਤਰਾਂ ਦੇ ਵਿੱਚ, ਕਦੇ ਨੇਤਰ ਮੀਟ ਲੈਂਦੇ ਉਸ ਆਨੰਦ ਦੇ ਸ਼ਾਸਨ, ਇਨਸਾਨ ਦੇ ਚਿੱਤ ਵਿੱਚ ਜੇ ਕ੍ਰੋਧ ਆਵੇ, ਕਾਫੀ ਦੇਰ ਤੱਕ ਸਰੀਰ ਵਿੱਚ ਕ੍ਰੋਧ ਦਾ ਅਸਰ ਰਿਹਾ ਕਰਦਾ। ਦੇਖੋ ਜ਼ਰਾ, ਜਦੋਂ ਮਨ ਟਿਕਿਆ ਹੋਵੇ ਸ਼ਾਂਤ ਹੋਵੇ, ਉਹ ਸ਼ਾਂਤੀ ਦਾ ਅਸਰ ਵੀ ਬੜੀ ਦੇਰ ਤੱਕ ਹੀ ਰਿਹਾ ਕਰਦਾ ਹੁੰਦਾ। ਸੋ ਬਿਰਤੀ ਟਿੱਕੀ ਹੁੰਦੀ ਹੈ, ਸਮਾਧੀ ਦਾ ਜੋ ਆਨੰਦ ਹੁੰਦਾ ਜਿਸ ਨੂੰ ਆਨੰਦ ਦਾ ਸਾਗਰ ਕਿਹਾ, ਉਹਦਾ ਅਸਰ ਵੀ ਕਾਫੀ ਦੇਰ ਤੱਕ ਰਹਿਣਾ ਹੀ ਹੋਇਆ। ਉਸ ਆਨੰਦ ਵਿੱਚ ਬੈਠੇ ਹਨ, ਕਦੇ ਅੱਖਾਂ ਮੀਟ ਲੈਂਦੇ, ਕਿਤੇ ਖੋਲ੍ਹਣ ਹੀ ਮਸਤੀ ਵਿੱਚ ਹੀ ਬੈਠੇ ਹੀ ਹਨ, ਆਸਣ ਤੋਂ ਉੱਠੇ ਨਹੀਂ। ਕੀ ਦੇਖਿਆ, ਬੜਾ ਇੱਕ ਮਜਮੂ ਆ ਰਿਹਾ ਹੈ ਲੋਕਾਂ ਦਾ। ਇੱਕ ਕੋਈ ਲੜਕੀ ਬ੍ਰਹਮਣਾ ਦੀ, ਉਹਦਾ ਪਤੀ ਦੇਵ ਚੜ੍ਹਾਈ ਕਰ ਚੁੱਕਿਆ, ਉਹ ਸੀੜੀ 'ਤੇ ਪਾਇਆ ਹੈ ਜਨਾਜ਼ਾ ਉਹਦਾ। ਪਿੱਛੇ ਲੋਕ ਹਨ, ਦੇਸ਼ ਦੇ ਰਿਵਾਜ਼ ਦੇ ਮੁਤਾਬਕ ਉਹ ਲੜਕੀ ਸ਼ਤੀ ਹੋਣ ਵਾਸਤੇ ਚੰਗੇ ਵਸਤਰ ਗਹਿਣੇ ਪਹਿਨ ਕੇ ਪਹਿਨੇ ਹੋਏ ਹਨ, ਆ ਰਹੇ ਹਨ ਉੱਧਰ ਨੂੰ। ਉੱਧਰ ਸ਼ਮਸ਼ਾਨ ਭੂਮਿਕਾ ਸੀ, ਦੂਰੋਂ ਲੜਕੀ, ਉਹ ਅਤੇ ਉਹ ਬ੍ਰਹਮਣ ਜਿਹੜਾ ਗੁਜ਼ਰ ਗਿਆ ਸੀ, ਉਹਨਾਂ ਉਹ ਵੀ ਸਤਸੰਗ ਵਿੱਚ ਨਾਮਦੇਵ ਦੀ ਕਈ ਦਫ਼ਾ ਸ਼ਾਮਿਲ ਹੁੰਦੇ ਸਨ। ਉਹ ਲੜਕੀ ਨੇ ਦੂਰੋਂ ਦੇਖੇ ਭਗਤ ਨਾਮਦੇਵ ਜੀ ਬੈਠੇ ਹੋਏ ਹਨ, ਆਪਣੇ ਜਿਤਨੇ ਪਿੱਛੇ ਸਨ ਉਸਦੇ ਜਨਾਜ਼ੇ ਦੇ, ਸਭ ਨੂੰ ਖੜ੍ਹੇ ਕਰਕੇ, ਹੁਣ ਦੇਖੋ ਮੈਂ ਹੁਣ ਥੋੜ੍ਹੀ ਦੇਰ ਵਿੱਚ ਸੜਕੇ ਮਰਦਾ ਜਾਣਾ ਹੀ ਹੈ, ਮੈਂ ਜਰਾ ਨਾਮਦੇਵ ਜੀ ਨੂੰ ਨਮਸਕਾਰ ਤਾਂ ਕਰਿਆ ਵਾਂ। ਉਹਨਾਂ ਨੂੰ ਉੱਥੇ ਰੋਕ ਕੇ ਸਾਰਿਆਂ ਨੂੰ ਆਪ ਜਿੱਥੇ ਨਾਮਦੇਵ ਜੀ ਬੈਠੇ ਸਨ ਸਾਹਮਣੇ ਆ ਕੇ ਨਮਸਕਾਰ ਕਰਕੇ ਦੋ ਕਦਮ ਪਿੱਛੇ ਹੋ ਕੇ ਬਹਿ ਜਾਂਦੀ ਹੈ। ਨਾਮਦੇਵ ਜੀ ਨੇ ਉਸ ਰੰਗ ਵਿੱਚ ਬੈਠੇ ਸੀ ਤਾਂ ਨਿਗਾਹ ਉਠਾ ਕੇ ਦੇਖੀ, ਗਹਿਣੇ ਵਸਤਰ ਪਹਿਨੇ ਸੀ, ਸੁਤੇ ਹੀ ਵਚਨ ਕੀਤਾ, ਸੁਹਾਗਵਤੀ ਕਿੱਧਰ ਚਲੇ। ਇਹ ਵਚਨ ਕਹਿਣ ਦੀ ਦੇਰ ਸੀ ਉਹ ਲੜਕੀ ਕਹਿਣ ਲੱਗੀ ਭਗਤ ਜੀ ਆਪਦਾ ਬਚਨ ਸਫਲਾ ਹੋਵੇ, ਆਪਦਾ ਬਚਨ ਫਲੀਭੂਤ ਹੋਵੇ, ਸੱਚ ਹੋਵੇ। ਕਹਿਣ ਲੱਗੀ ਆਪਨੇ ਮੈਨੂੰ ਸਵਾਗਤ ਹੀ ਕਿਹਾ, ਮਰਿਆ ਹੋਇਆ ਪਤੀ ਸਾਹਮਣੇ ਲਿਆ ਰੱਖਿਆ, ਕਹਿੰਦੇ ਮੇਰਾ ਸਵਾਗਤਾ ਮੋਇਆ ਰੱਖਿਆ, ਇਹਨੂੰ ਜ਼ਿੰਦਾ ਕਰੋ। ਹੈਰਾਨ ਹੋ ਗਏ ਨਾਮਦੇਵ ਜੀ ਵੀ, ਅਸ਼ਚਰਜ ਬਾਤ ਆ ਵੀ ਨੇ ਸੋਚੇ ਸਮਝੇ, ਕੋਈ ਗੱਲ ਕਹਿਣੀ ਬੜੀ ਔਖੀ ਹੁੰਦੀ ਹੈ, ਨਤੀਜੇ ਬੁਰੇ ਨਿਕਲਦੇ ਹਨ, ਕਿਉਂ ਬਿਲਾ ਵਜੇ ਬਿਨਾਂ ਸੋਚੇ ਸਮਝੇ ਲਫ਼ਜ਼ ਕਹਿ ਦਿੱਤਾ, ਨਿਕਲ ਗਿਆ ਮੂੰਹ 'ਚੋਂ। ਖੈਰ ਉਹ ਇਹੀ ਵਾਰ ਵਾਰ ਕਹੀ ਜਾਂਦੀ ਹੈ ਵੀ ਮੇਰਾ ਸੁਹਾਗ ਮੋਇਆ ਪਿਆ, ਆਪਨੇ ਮੈਨੂੰ ਸੁਹਾਗਵਤੀ ਕਿਹਾ। ਖੈਰ ਕਾਫ਼ੀ ਦੇਰ ਇਹੀ ਜੀ ਦਿਸ਼ਾ ਰਹੀ, ਜਾਂ ਤਾਂ ਕਿਸੇ ਰੰਗ ਵਿੱਚ ਮਸਤ ਬੈਠੇ ਸੀ ਨਾਮਦੇਵ, ਜਾਂ ਹੁਣ ਫਿਕਰ ਚਿੰਤਾ ਵਿੱਚ ਗੁਲਤਾਨ ਹੋ ਵੀ ਕੀ ਕੀਤਾ ਜਾਵੇ ਇਸ ਗੱਲ ਨੂੰ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਦੇ ਦੁੱਖ ਨੂੰ ਜਲ ਨਹੀਂ ਸਕਦੇ, ਬਰਦਾਸ਼ਤ ਨਹੀਂ ਕਰ ਸਕਿਆ ਕਰਦੇ, ਸੋ ਪਰਮਾਤਮਾ ਵੀ ਆਪਣੇ ਪੁੱਤਰਾਂ ਆਪਣੇ ਭਗਤਾਂ ਦੇ ਭਗਤ ਰੂਪੀ ਪੁੱਤਰਾਂ ਦੇ ਦੁੱਖ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਕਰਦਾ। ਭਗਵਾਨ ਨੇ ਸੋਚਿਆ ਵੀ ਕਿਆ ਤਾਂ ਮੇਰੇ ਰੰਗ ਵਿੱਚ ਮਸਤ ਸੀ, ਜਾਂ ਹੁਣ ਇੱਥੇ ਕਿਹੜੀ ਚਿੰਤਾ ਵਿੱਚ ਆ ਗਿਆ, ਹੁਣ ਸ਼ਕਤੀ ਦਿਖਾਉਣਾ ਇਸਨੂੰ ਪਸੰਦ ਨਹੀਂ ਕਰਦੇ ਸਤਪੁਰਸ਼, ਕਿਉਂਕਿ ਕਰਾਮਾਤ ਕਹਿਰ ਮੰਨਦੇ ਹਨ, ਹੁਕਮ ਵਿੱਚ ਵਾਹਿਗੁਰੂ ਦੀ ਰਜ਼ਾ ਵਿੱਚ ਅਲੇ ਦਾ ਗੱਲ ਹੈ। ਇਉਂ ਕਰਕੇ ਹਰ ਆਕਾਸ਼ ਬਾਣੀ ਹੋਈ ਨਾਮਦੇਵ, ਘਬਰਾ ਨਾ, ਚਿੰਤਾ ਛੱਡ ਦੇ, ਛਿੱਟੇ ਮਾਰ ਕੇ ਇਸ ਬ੍ਰਹਮ ਨੂੰ ਕੰਨੋਂ ਫੜ ਕੇ ਸਤਨਾਮ ਕਹਿ ਕੇ ਬੈਠਾ ਕਰਦੇ, ਇਹ ਵਚਨ ਹੋ ਗਿਆ। ਨਾਮ ਵਾਹਿਗੁਰੂ ਦੀ ਰਜ਼ਾ ਵਿੱਚ ਹੁਕਮ ਵਿੱਚ ਜੋ ਕਰਾਮਾਤ ਹੋਣੀ ਹੈ ਉਹ ਵਾਹਿਗੁਰੂ ਦੀ ਰਜ਼ਾ, ਆਪਣਾ ਕੁਛ ਨਹੀਂ ਰਹਿ ਗਿਆ। ਸੰਯੋਗ ਕਰਕੇ ਇਸ ਤਰੀਕੇ ਸਿਰ ਜਿਸ ਵਕਤ ਬ੍ਰਾਹਮਣ ਜਿਉਂਦਾ ਹੋ ਗਿਆ, ਸਾਰੇ ਖੁਸ਼ੀਆਂ ਹੋ ਗਈਆਂ, ਸਾਰੇ ਸ਼ਹਿਰ ਵਿੱਚ ਪਲੋ ਪਲ ਵਿੱਚ ਗੱਲ ਫੈਲ ਗਈ, ਬਾਦਸ਼ਾਹ ਦੇ ਕੰਨ ਵਿੱਚ ਵੀ ਗੱਲ ਜਾ ਪਹੁੰਚੀ, ਲਓ ਜੀ ਕਾਲੀਆਂ ਨੇ ਹੋਰ ਉਸਨੂੰ ਬਹਿਕਾਇਆ ਬਈ, ਕਹਿਣ ਲੱਗੇ ਦੇਖੋ ਬਾਦਸ਼ਾਹ ਇੱਕ ਹਿੰਦੂ ਜਨਤਾ ਵਿੱਚ ਨਾਮਦੇਵ ਨਾਮਦੇਵ ਹੈ, ਮਤ ਮਤਾਂਤਰਾਂ ਦੇ ਝਗੜੇ ਪਹਿਲਾਂ ਤੋਂ ਚਲੇ ਆ ਰਹੇ, ਤਸਵ ਚੱਲਿਆ ਆ ਰਿਹਾ। ਉਹ ਕਹਿਣ ਲੱਗੇ ਦੇਖੋ ਹਿੰਦੂ ਜਨਤਾ ਦੇ ਵਿੱਚ ਇੱਕ ਨਾਮਦੇਵ ਜਿਹਦਾ ਨਾਂ ਹੈ, ਉਹ ਕਰਾਮਾਤਾਂ ਦਿਖਾਉਂਦਾ, ਗੁਰਦੇ ਜਿਉਂਦਾ ਕਰਦਾ ਹੈ, ਜਾਂ ਤਾਂ ਉਹ ਸਾਡੇ ਮਤ ਵਿੱਚ ਆ ਜਾਣਾ ਚਾਹੀਦਾ, ਸਾਡੇ ਮਤ ਨੂੰ ਇਸਲਾਮ ਨੂੰ ਰੋਸ਼ਨ ਕਰੇ, ਨਹੀਂ ਫਿਰ ਉਸਨੂੰ ਖਤਮ ਕਰ ਦੇਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ 'ਚ। ਇੱਥੇ ਤੱਕ ਉਹਨਾਂ ਨੇ ਜਦੋਂ ਕਾਜ਼ੀਆਂ ਨੇ ਸਿਖਾਏ, ਇਹ ਲੋਕ ਇਹਨਾਂ ਦੇ ਸ਼ਰ੍ਹਾਂ ਦੇ ਅਧੀਨ ਬਹੁਤੇ ਹੁੰਦੇ ਚਲੇ ਆ ਜਾਂਦੇ ਇਸਲਾਮ ਦੇ, ਜਿੰਨੇ ਬਾਦਸ਼ਾਹ ਸਨ ਉਸੀ ਵਕਤ ਹੁਕਮ ਕਰ ਦਿੱਤਾ ਬਿਨਾਂ ਸੋਚੇ ਸਮਝੇ, ਪੁਲਿਸ ਜਰਨੈਲ ਨੂੰ ਬਾਦਸ਼ਾਹ ਨੇ ਵਕਤ ਦੇਣੇ ਅਤੇ ਨਾਮਦੇਵ ਨੂੰ ਹੱਥਾਂ ਨੂੰ ਹਥੌੜੀਆਂ, ਪੈਰਾਂ ਨੂੰ ਬਾੜੀ ਬੇੜੀਆਂ ਲਾ ਕੇ ਹਾਜ਼ਰ ਕਰੋ, ਜਿਲਾ ਵਜੀ ਹੱਥਾਂ ਨੂੰ ਹਥੌੜੀਆਂ ਪੈਰਾਂ ਨੂੰ ਬੇੜੀਆਂ ਮਾਰਨੀਆਂ। ਅਤੇ ਇੱਕ ਗਊ ਕੁਦਰਤੀ ਮਰ ਚੁੱਕੀ ਹੋਈ ਸੀ ਬਾਦਸ਼ਾਹ ਦੀ, ਉਹਦਾ ਦੁੱਧ ਸ਼ਹਿਜ਼ਾਦੇ ਨੂੰ ਪਿਲਾਉਂਦਾ ਹੋਣਾ ਹੀ ਨਾ ਗੱਲ ਬਣਾ ਲਈ। ਅਤੇ ਉਸ ਮੌਕੇ ਨਾਮਦੇਵ ਨੂੰ ਜਿੱਥੇ ਇਸ ਦਿਸ਼ਾ ਵਿੱਚ ਬੁਲਾਇਆ, ਬੜਾ ਖੁੱਲ੍ਹਾ ਥਾਂ ਸੀ, ਲੋਕਾਂ ਨੂੰ ਵੀ ਪਤਾ ਲੱਗ ਗਿਆ, ਜਨਤਾ ਇਕੱਠੀ ਹੋ ਗਈ, ਹਰ ਕਿਸਮ ਦੇ ਲੋਕ ਇਕੱਠੇ ਹੋ ਗਏ, ਲੱਖਾਂ ਦੀ ਤਾਦਾਦ ਵਿੱਚ ਉੱਥੇ ਬਾਦਸ਼ਾਹ ਔਰ ਨਾਮਦੇਵ ਜੀ ਦੇ ਉੱਤਰ ਪ੍ਰਸ਼ਨ ਹੁੰਦੇ ਹਨ। ਹਾਂਜੀ, ਆਪਣੇ ਭਗਤਾਂ ਦਾ ਪੱਖੀ ਵਾਹਿਗੁਰੂ ਹੈ, ਦੁਨੀਆਂ ਦੇ ਪੱਖੀ ਜਿਹੜੇ ਹੋਣਗੇ ਉਹ ਹੁਣ ਸਭ ਤੋਂ ਵੱਡਾ ਪੱਖ ਵਾਹਿਗੁਰੂ ਦਾ, ਧਿਆਨ ਕਰੋ ਜ਼ਰਾ। ਨਾਮਦੇਵ ਜੀ ਨੂੰ ਬਾਦਸ਼ਾਹ ਕੀ ਕਹਿੰਦਾ, ਸੁਲਤਾਨ ਪੁੱਛੇ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕੰਮ,
ਰਾਮ ਤੁਮਾਰੇ ਕੰਮ, ਦੇਖੋ ਰਾਮ ਤੁਮਾਰੇ ਕੰਮ,
ਆਹ
ਸੁਲਤਾਨ ਪੁੱਛੇ ਸੁਣਵੇ ਨਾਮਾ। ਦੇਖੋ ਰਾਮ ਤੁਮਾਰੇ ਕੰਮ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਪੀਠਲਾ। ਬਿਸਮਲ ਗੋ ਦਿਓ ਜਿਵਾਏ, ਦਿਓ ਜਿਵਾਏ ਨਾਤਰ ਗਰਦਨ ਮਾਰੋ ਠਾਏ। ਨਾਮਦੇਵ ਨੂੰ ਬਾਦਸ਼ਾਹ ਕਹਿਣ ਲੱਗਿਆ, ਦੇਖੋ ਸੁਣਿਆ ਰੱਬ ਤੇਰੇ ਕੰਮ ਕਰਦਾ, ਮੈਂ ਵੀ ਤੇਰੇ ਕੰਮ ਦੇਖਣਾ ਚਾਹੁੰਦਾ। ਗਊ ਮਰ ਚੁੱਕੀ ਹੈ, ਤੂੰ ਇਹਨੂੰ ਜਿਉਂਦੀ ਕਰ ਦੇ। ਅੱਗੋਂ ਨਾਮਦੇਵ ਕਹਿੰਦਾ, ਬਾਦਸ਼ਾਹ ਐਸਾ ਕਿਵੇਂ ਹੋਏ, ਬਿਸਮਲ ਕੀਆਂ ਨੇ ਜੀਵੇ ਕੋਏ, ਜਿਹੜਾ ਮਰ ਚੁੱਕਿਆ ਉਹ ਕਿਵੇਂ ਜਿਉਂਦਾ ਹੋ ਸਕਦਾ। ਇਹ ਜਦੋਂ ਨਾਮਦੇਵ ਜੀ ਨੇ ਕਿਹਾ, ਅੱਗੋਂ ਬਾਦਸ਼ਾਹ ਕਹਿਣ ਲੱਗਿਆ, ਉਹ ਦੇਖੋ ਉਹ ਵੀ ਤਾਂ ਮਰ ਚੁੱਕਿਆ ਸੀ ਬ੍ਰਾਹਮਣ, ਉਹ ਕਿਵੇਂ ਜਿਉਂਦਾ ਹੋ ਗਿਆ। ਅੱਗੋਂ ਨਾਮਦੇਵ ਜੀ ਕਹਿੰਦੇ, ਮੇਰਾ ਕੀ ਆ, ਕੁਛ ਨੂੰ ਹੋਏ, ਘਰ ਹੈਰਾਨ ਹੋਇਆ ਸੋਏ, ਮੇਰਾ ਕੀਤਾ ਕੁਛ ਨਹੀਂ ਹੁੰਦਾ, ਪਰਮਾਤਮਾ ਨੂੰ ਐਸੀ ਪਾਉਂਦੀ ਸੀ ਉਹ ਜਿਉਂਦਾ ਹੋ ਗਿਆ। ਬਾਦਸ਼ਾਹ ਕਹਿਣ ਲੱਗਿਆ, ਵੀ ਮੈਂ ਇਹ ਤਾਂ ਨਹੀਂ ਕਹਿੰਦਾ, ਤੂੰ ਕਰ ਆਪਣੇ ਪਰਮਾਤਮਾ ਤੋਂ ਕਰਾ ਦੇ, ਮੈਂ ਤਾਂ ਗਊ ਜਿਉਂਦੀ ਕਰਵਾਉਣੀ ਹੈ, ਅਗਰ ਗਊ ਨਹੀਂ ਜਿਉਂਦੀ ਕਰਵਾਇਆ ਤੈਨੂੰ ਮਰਵਾ ਦਿੱਤਾ ਜਾਏਗਾ। ਇੱਕ ਗੱਲ ਹੋਰ, ਤੇਰੇ ਬਚਣ ਦੀ ਇੱਕ ਸੂਰਤ ਹੋਰ ਹੈ, ਵੀ ਇਹ ਸਲਾਮ ਕਬੂਲ ਕਰ ਲੈ। ਜਿੱਦਾਂ ਬਚਣਾ ਹੈ, ਜਾਂ ਤਾਂ ਗਊ ਜਿਉਂਦੀ ਕਰ ਦੇ, ਨਹੀਂ ਫਿਰ ਸਾਡੇ ਦੀਨ ਸਲਾਮ 'ਚ ਆ ਜਾ। ਇਹ ਉਹਨਾਂ ਦੇ ਜਿੱਥੇ ਕਿਤੇ ਦੇਖਣ 'ਚ ਆਏ ਨੇ ਜੇ ਝਗੜੇ। ਸੋ ਇਉਂ ਕਰਕੇ ਨਾਮਦੇਵ ਇਹ ਸੁਣ ਕੇ ਹੈਰਾਨ ਹੋ ਗਿਆ, ਅਸ਼ਚਰਜ ਬਾਤ ਹੈ, ਕਹਿਣ ਲੱਗਾ ਬਿਲਾ ਵਜੇ ਹੀ, ਬਿਨਾਂ ਕਿਸੇ ਮਤਲਬ ਦੇ ਇਹ। ਸੋ ਆਪਣਾ ਧਰਮ, ਆਪਣਾ ਸਹੀ ਧਰਮ ਕੌਣ ਛੱਡਦਾ ਹੈ? ਆਪਣਾ ਆਪਣਾ ਧਰਮ ਹਰ ਇੱਕ ਨੂੰ ਪਿਆਰਾ ਹੁੰਦਾ, ਆਪਣਾ ਧਰਮ ਹੀ ਕਲਿਆਣਕਾਰੀ ਹੋਇਆ ਕਰਦਾ ਹੈ, ਸਹੀ ਧਰਮ ਦੇ ਵਿੱਚ ਹੀ ਹਰ ਇੱਕ ਦੀ ਕਲਿਆਣ ਹੁੰਦੀ ਹੈ। ਕੈਸੇ ਹੋ ਸਕਿਆ ਦੂਸਰੇ ਧਰਮ ਨੂੰ ਫਿਰ ਇਸ ਸ਼ਕਲ ਵਿੱਚ ਆ ਕੇ, ਕਿਸੇ ਆੜ ਵਿੱਚ ਆ ਕੇ, ਕਿਸੇ ਡਰ ਤੋਂ, ਤਕਲੀਫ ਤੋਂ ਡਰਦਾ ਹੋਇਆ, ਲੋਭ ਲਾਲਚ ਵਿੱਚ ਆ ਗਿਆ ਕੈਸੇ? ਸੋ ਨਾਮਦੇਵ ਕਹਿਣਗੇ, ਬਾਦਸ਼ਾਹ ਇਹ ਬੜੀ ਮੁਸ਼ਕਿਲ ਗੱਲ ਹੈ। ਅੱਗੋਂ ਫਿਰ ਬਾਦਸ਼ਾਹ, ਉਹ ਵੀ ਹਿੰਦੀ ਸੀ, ਸਿਰੜੀ ਸੀ, ਸਾਧ ਸੰਗਤ ਮਾਮੂਲੀ, ਕਿਸੇ ਨੂੰ ਤਾਕਤ ਹੋਵੇ ਉਹ ਨਹੀਂ ਬਰਦਾਸ਼ਤ ਹੋਇਆ ਕਰਦੀ, ਉਹ ਤਾਂ ਹਜ਼ਾਰਾਂ ਮਰਬਾ ਮੀਲ ਦਾ ਚੱਕਰਵਰਤੀ ਬਾਦਸ਼ਾਹ ਸੀ, ਕਿੱਥੇ ਤੱਕ, ਕਿਤਨੇ ਹਜ਼ਾਰ ਮਰਬਾ ਮੀਲ ਦੇ ਵਿੱਚ ਉਹਦੀ ਚੱਕਰਵਰਤੀ ਹਕੂਮਤ ਸੀ। ਹੋਰ ਕਿਸੇ ਦਾ ਡਰ ਨਹੀਂ ਸੀ, ਇਹ ਨਹੀਂ ਸੀ ਵੀ ਕਿਸੇ ਦੀ ਮਸਤ ਲੈਣੀ ਹੈ, ਡੈਮੋਕ੍ਰੇਸੀ ਦਾ ਰਾਜ ਨਹੀਂ ਸੀ, ਇਕੱਲੀ ਬਾਦਸ਼ਾਹੀ ਸੀ, ਜਿਹਨੂੰ ਉਂਗਲੀ ਕਰਤੀ ਮਜਾਲਾ ਕੋਈ ਮੇਟਦੇ, ਵੀ ਇਹ ਨਹੀਂ ਹੋਣਾ, ਇਹ ਵੀ ਸੱਤਿਆ ਸੀ। ਸੰਯਮ ਕਰਕੇ ਕਹਿਣ ਲੱਗਾ, ਦੇ ਜਾਂ ਤਾਂ ਗੁਰੂ ਜਿੰਦਾ ਕਰ ਦੇ, ਨਹੀਂ ਆਓ। ਹਾਥੀ ਮਸਤੀ ਵਿੱਚ ਆਇਆ, ਸ਼ਰਾਬ ਪਿਲਾ ਕੇ ਲਿਆਂਦਾ, ਝੂਲ ਰਿਹਾ, ਉਹਦੇ ਪੈਰ ਦੇ ਹੇਠਾਂ ਲਿਆ ਕੇ ਤੈਨੂੰ ਮਰਵਾ ਦਿੱਤਾ ਜਾਏਗਾ। ਮੈਂ ਤੀਜੀ ਗੱਲ ਨਹੀਂ ਸਾਡੇ 'ਚ ਆ ਜਾ, ਇਸਲਾਮ ਕਬੂਲ ਹੈ, ਇਹ ਇੱਕੋ ਹੀ ਉਪਾਅ ਹੈ। ਜਦੋਂ ਇਹ ਗੱਲ ਕਹੀ, ਬਾਦਸ਼ਾਹ ਚੜ੍ਹਿਓ ਹੰਕਾਰ, ਗਾਜਸਤੀ ਦੀਨੋਂ ਚਮਕਾਰ। ਕਹਿੰਦੇ
ਚੜ੍ਹਿਆ ਹੰਕਾਰ ਜੀ ਬਾਦਸ਼ਾਹ Thank you.
ਬਾਦਸ਼ਾਹ ਚੜ੍ਹੇ ਹੰਕਾਰ ਰਜਸਤੀ ਦੀਨੋ ਚਮਕਾਰ ਹਾਥੀ ਨੂੰ ਸ਼ਰਾਬ ਪਿਲਾ ਕੇ ਉਸ ਸਮਿਆਂ ਦੇ ਵਿੱਚ ਇਹੀਆਂ ਸਲਾਮਾਂ ਹੀ ਹੁੰਦੀਆਂ ਸਨ। ਹਾਥੀ ਨੂੰ ਸ਼ਰਾਬ ਪਿਲਾ ਕੇ ਲਿਆਂਦਾ ਗਿਆ ਔਰ ਹਾਥੀ ਮਸਤੀ ਵਿੱਚ ਝੂਮ ਰਿਹਾ ਹੈ। ਇਹ ਨਾਮਦੇਵ ਨੂੰ ਹੁਕਮ ਸੁਣਾ ਦਿੱਤਾ, ਦੇਖ ਨਾਮਦੇਵ ਜਾਂ ਤਾਂ ਗਊ ਨੂੰ ਜ਼ਿੰਦਾ ਕਰ ਦੇ, ਅਗਰ ਗਊ ਜ਼ਿੰਦਾ ਨਹੀਂ ਕਰਨੀ ਤੂੰ ਕਹਿੰਦੇ ਮੌਜਜ਼ਾ ਕਰਾਮਾਤ ਦਿਖਾਉਣੀ ਗੁਨਾਹ ਹੈ, ਤਾਂ ਫਿਰ ਦੀਨ ਇਸਲਾਮ ਕਬੂਲ ਕਰ ਲੈ ਸਾਡੇ ਚਾਜਾ, ਅਗਰ ਇਹ ਨਹੀਂ ਕਰਨਾ ਤਾਂ ਆਪਦੇ ਹਾਥੀ ਕਿਵੇਂ ਮਸਤੀ 'ਚ ਝੂਮ ਰਿਹਾ ਹੈ, ਇਹਦੇ ਪੈਰ ਦੇ ਨੀਚੇ ਲਿਆ ਕੇ ਤੈਨੂੰ ਮਰਵਾ ਦਿੱਤਾ ਜਾਏ। ਇਹ ਗੱਲ ਬਾਦਸ਼ਾਹ ਨੇ ਹੰਕਾਰ ਵਿੱਚ ਆ ਕੇ ਸਾਹਸਨ ਹੰਕਾਰ ਉਹੀ ਛੇ ਕਿਸਮ ਦਾ ਜਿਹੜਾ ਹੰਕਾਰ ਹੈ, ਰਾਜਮਦ, ਹਕੂਮਤ ਮਦ, ਜਵਾਨੀ ਮਦ, ਰੂਪ ਮਦ, ਧਨ ਮਦ, ਵਿੱਦਿਆ ਮਦ ਆਦਿਕ, ਇਹ ਇਨਸਾਨ ਦਾ ਦਿਮਾਗ ਖਰਾਬ ਕਰ ਦਿੰਦੇ ਹਨ। ਕੋਈ ਵੀ ਕਿਸੇ ਕਿਸਮ ਦਾ ਹੰਕਾਰ ਆਇਆ ਇਹਦੇ ਦਿਮਾਗ ਨੂੰ ਟਿਕਾਣੇ ਨਹੀਂ ਰਹਿੰਦਾ, ਬੁੱਧ ਨੂੰ ਟਿਕਾਣੇ ਨਹੀਂ ਰਹਿੰਦਾ, ਸੋਚਣ ਦੀ ਸ਼ਕਤੀ ਰਹਿੰਦੀ ਨਹੀਂ। ਸੋਚ ਇੱਕ ਇਹੋ ਜਿਹੀ ਰੋਸ਼ਨੀ ਹੈ ਜਿਹੜੀ ਨੂੰ ਠੀਕ ਰਸਤੇ 'ਤੇ ਚਲਾਉਣ ਵਾਲੀ ਵਿਚਾਰ ਹੁੰਦੀ ਹੈ। ਜਦੋਂ ਕੋਈ ਵੀ ਆ ਜਾਏ ਸੋਚ ਸ਼ਕਤੀ ਵਿਚਾਰ ਸ਼ਕਤੀ ਨਸ਼ਟ ਹੋ ਜਾਇਆ ਕਰਦੀ ਹੈ। ਜਦੋਂ ਵਿਚਾਰ ਸ਼ਕਤੀ ਨਸ਼ਟ ਹੋ ਗਈ ਰਾਹ ਰਾਸਤੀ 'ਤੇ ਕੈਸੇ ਆ ਸਕੇ। ਸੰਯੋਗ ਕਰਕੇ ਤਦੇ ਦੱਸਿਆ ਨਾ, ਫਰੀਜਨ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਅੱਗੇ ਮੂਲ ਨਾ ਆਪਸੀ ਦੋਜ਼ਖ ਸੰਦੀਪ। ਮਨ ਨੂੰ ਸਫਾ ਕਰ ਲੈ, ਟਿੱਬੇ ਕੀ ਹੰਕਾਰ ਆਦੇ ਟੋਏ ਔਰ ਬੁਰਾਈਆਂ ਦੀਆਂ ਕਮਜ਼ੋਰੀਆਂ ਇਹਨਾਂ ਨੂੰ ਦੂਰ ਕਰ ਦੇ, ਫਿਰ ਅੱਗੇ ਦੋਜ਼ਖ ਦੀ ਅੱਗ ਤੋਂ ਬਚ ਜਾਏਗਾ, ਨਹੀਂ ਤਾਂ ਫਿਰ ਸੜਨਾ ਹੀ ਪਏਗਾ। ਖੈਰਿਓ ਬਾਦਸ਼ਾਹ ਨੇ ਐਸਾ ਹੁਕਮ ਕਰ ਦਿੱਤਾ। ਸੋ ਨਾਮ ਦੇ ਤਦੇ ਫਿਕਰ ਹੈ, ਸਾਧ ਸਿੰਘ ਵਾਹਿਗੁਰੂ ਦੇ ਪਿਆਰੇ ਮਰਨੋਂ ਨਹੀਂ ਡਰਦੇ ਹੁੰਦੇ, ਪਰ ਧਰਮ ਨੂੰ ਛੱਡਣ ਨੂੰ ਬੁਰਾ ਮੰਨਦੇ ਹਨ। ਮੌਤ ਕੋਈ ਬੁਰੀ ਚੀਜ਼ ਨਹੀਂ ਹੈ, ਪਰ ਧਰਮ ਤੋਂ ਪਰੇ ਹੋ ਕੇ ਮਰਨਾ ਇਹ ਬੁਰਾ ਹੋਇਆ ਕਰਦਾ ਹੈ। ਧਰਮ ਨੂੰ ਤਿਆਗ ਕੇ ਮਰਨਾ ਇਹ ਮੌਤ ਬਹੁਤ ਬੁਰੀ ਹੈ। ਧਰਮ ਦੇ ਸ਼ਹਿਤ ਧਰਮ ਨੂੰ ਕਾਇਮ ਰੱਖਣ ਵਾਸਤੇ ਅਨੇਕਾਂ ਤਕਲੀਫਾਂ ਚੱਲ ਕੇ ਮਰ ਜਾਏ ਉਹ ਤਾਂ ਸਗੋਂ ਅਮਰ ਹੋ ਜਾਂਦਾ। ਸੋ ਇਸ ਵਾਸਤੇ ਦੇਖਦੇ ਨੇ ਸਾਡੇ ਕਿਤਨੀਆਂ ਕੁਰਬਾਨੀਆਂ ਕੀਤੀਆਂ, ਜਿਤਨੀਆਂ ਕੁਰਬਾਨੀਆਂ ਸਾਡੇ ਖਾਲਸਾ ਪੰਥ ਵਿੱਚ, ਸਿੱਖ ਧਰਮ ਦੇ ਵਿੱਚ, ਹੋਰ ਕਿਤੇ ਦੇਖਣ ਨੂੰ ਕੀਤੇ ਹਨ। ਕਾਹਦੇ ਵਾਸਤੇ? ਛੋਟੇ ਛੋਟੇ ਬੱਚਿਆਂ ਨੀਆਂ ਵਿੱਚ ਆਪਣੇ ਆਪ ਚੜਾ ਦਿੱਤਾ, ਲੇਕਿਨ ਧਰਮ ਨੂੰ ਕਾਇਮ ਰੱਖੇ, ਧਰਮ ਵੱਡੀ ਚੀਜ਼। ਖੈਰ ਨਾਮਦੇਵ ਕਹਿਣ ਲੱਗਾ ਆਪਣਾ ਆਪਣਾ ਧਰਮ ਸਭ ਨੂੰ ਪਿਆਰਾ ਹੈ, ਬਾਕੀ ਕਰਾਮਾਤ ਮੌਜਜ਼ਾ ਇਹ ਕਹਿਰ ਹੈ, ਰੱਬੀ ਰਜ਼ਾ ਹੋਰ ਅਲੱਗ ਚੀਜ਼ ਹੈ। ਬਾਕੀ ਸਰੀਰ ਨਾਸ਼ਵੰਤ ਹੈ ਇਹਦਾ ਕਿਆ ਹੈ, ਇੱਕ ਦਿਨ ਫਿਰ ਕਿਹੜਾ ਰਹਿਣਾ ਇਹਨੇ, ਸੋ ਇਹਦਾ ਕੋਈ ਬਾਤ ਨਹੀਂ ਇਤਿਆਦਿ। ਇਹ ਤਾਂ ਮਾਵਾਂ ਨੂੰ ਪੁੱਤਰ ਹੁੰਦੇ ਨੇ ਪਿਆਰੇ। ਨਾਮਦੇਵ ਜੀ ਦੀ ਬਿਰਧ ਮਾਤਾ ਵੀ ਉਸ ਸਮਾਜ ਵਿੱਚ ਹੀ ਖੜ੍ਹੀ ਹੋਈ ਸੀ, ਮਾਵਾਂ ਨੂੰ ਪੁੱਤਰ ਪਿਆਰੇ, ਫਿਰ ਨਾਮਦੇਵ ਵਰਗਾ ਇਹੋ ਜਿਹਾ ਭਗਤ ਪੁੱਤਰ ਫਿਰ ਤਾਂ ਉਹ ਤਾਂ ਬਹੁਤਾ ਹੀ ਪਿਆਰਾ ਹੁੰਦਾ। ਨਾਮਦੇਵ ਦੀ ਮਾਤਾ ਕੋਲ ਜਾ ਕੇ ਕਹਿਣ ਲੱਗੀ ਨਾਮਦੇਵ ਨੂੰ, ਬੇਟਾ ਕੀ ਗੱਲ ਹੈ, ਰਾਮ ਅਤੇ ਖੁਦਾ 'ਚ ਫਰਕ ਕੋਈ ਨਹੀਂ, ਇੱਕੋ ਚੀਜ਼ ਦੇ ਅਲੱਗ ਅਲੱਗ ਨਾਂ ਰੱਖੇ ਹੋਏ, ਇਸ ਕਰਕੇ ਤੂੰ ਰਾਮ ਛੱਡ ਕੇ ਖੁਦਾ ਖੁਦਾ ਕਰਨ ਲੱਗ ਪਏ, ਜਿਉਂਦਾ ਤਾਂ ਰਹਿ ਜਾਏਗਾ, ਮੇਰੀ ਅੰਨੀ ਦੀ ਡੰਗੋਰੀ ਇੱਕੋ ਹੀ ਹੈ, ਮੈਂ ਤੈਨੂੰ ਦੇਖ ਦੇਖ ਕੇ ਖੁਸ਼ ਹੋਈ, ਮੇਰਾ ਜੀਵਨ ਬਣਿਆ ਰਹੇਗਾ। ਇਉਂ ਨਾਮਦੇਵ ਦੀ ਮਾਤਾ ਕਹਿੰਦੀ ਹੈ ਨਾਮਦੇਵ ਜੀ ਨੂੰ,
ਰਾਮ ਛੋੜ ਕੇ ਖੁਦਾ Thank you.
समय की माए, छोड़ राम की ना बजे खुदाए। बेटा राम ते खुदा च की फर्क है, इको चीज देना है। सत्संग भावे एक ही चीज के अनेक नाम ने, मिसाल के तौर पर पानी है, इसको अंग्रेजी वाले वाटर कह देंगे, हिंदी च जल कह देंगे, आपां पंजाबी वाले पानी कहते हैं, फारसी वाले आग कहते हैं, अरबी वाले उब कहते हैं। चीज इको ही है। इसी तरह सृष्टि का करता हरता धरता जी का वास्तव स्वरूप सचित आनंद है, तो वह है उसके अनेक ना हैं, मत मतांतरा वाले ने रखे इस कोई शक नहीं, पर जेड़ा अपने स्वय धर्म के मुताबिक नाम जपया हुआ गुरमुख द्वारा नाम जपया उ सफला होंगे, उ फली पूजना उ इसकी कल्याण का करता। एक दफा का जिक्र, सतगुरु नानक देव महाराज अयोध्या पहुंचे, उतों के बड़े बड़े विद्वान पंडित होर संगत भी मिलने वास्ते आई गुरु बाबा जी ने बचन महाराज चल पे। उन्होंने पंडितों ने कहा महाराज अयोध्यापुरी दो दफा, एक दफा स्वर्ग में एक दफा बकुंठा में जा चुकी है। गुरु बाबा जी कहेंगे जेकर स्वर्ग में बकुंठा में गई होंगी इतने क्यों वसती होंगी, तो इतने पर ही वसती है। उन्होंने कहा ठीक है महाराज, ये तो इवी है, पर सतयुग के वेले राजा हरिचंद होया है, बड़ा दानी हो, महादानी होया, जिसके दान की शोभा स्वर्ग लोक तक पहुँच गई सी। सो स्वर्ग का राजा इंद्र भी ईरखा कर लग पाया, इस करके कसवटी लगी, कसवटी लगन करके इतनिया तकलीफा आए, लेकिन वह उन्होंने कसवटिया पूरा चल गया। फिर अखीर वर लै ले भी जितने मेरे समय के जीव हैं शरीर में छड के स्वर्गा जान, इं उस वक्त जितने शरीर के जीवन, इंसान दो हिस्सों का है, जिसम है और ये जीव है, ये रूह है। सो जिसम तो फानी चीज है, रूह यदा असल सब का अपना आपा है। सो इस करके होर बुरे कर्मों के मारे ये जी रूह है होर जिसम धारती फिरती है, नरकों च फिरती है, चौरासी च फिरती है। सो वह कह लगे पुन्ना का फल इस स्वर्ग में जाती है, उसके पुन का प्रभाव राजे हरिचंद का, उसने वर ले लिया सी भी जितने मेरे समय के हैं ये मर के शरीर में छड़ के सारे स्वर्गों जान, ऐसा वर ले, क्यों सारे उस वक्त के स्वर्ग में चले गए सन। फिर त्रेते युग में रामचंद्र जी विष्णु का 14 कला अवतार मने हैं, वह होए हैं। उन्होंने वेले के जितने सन सारे बकुंठा क्योंकि वह बकुंठ के वासी सन। इस तरीके से वैसे तो इतने पई वास्ते गुरु बाबा जी ने कहा ठीक है, हुण सारी दुनिया जा सकती है, उदों तां सिर्फ अयोध्यापुरी स्वर्ग नूं जां बैकुंठ नूं गई, हुण सारी दुनिया जिथे भी जाना चाहे जा सकती है। वह हैरान होकर पुछण लगे कैसे हो सकता है, गुरु बाबा जी कहणगे नाम जप के परमात्मा का, वाहिगुरू का नाम जप के, नाम नामी नालों भी वड्डा है। हाँ जी, नाम जड़ा है परमात्मा का, परमात्मा नामी नालों भी वड्डा है। क्यों क्यों वड्डा है जी, नामी सारे परिपूर्ण है, कितने नहीं है, चौथ चौथे लोक मझार रोम रोम में बसे मरा, सारे परिपूर्ण है परमात्मा वाहिगुरू, लेकिन नाम जपे बिना वो प्रगट नहीं हुंदा। इस करके नाम नामी नालों भी वड्डा है, इस करके नाम वड्डा। गुरु बाबे तो पूछा सी सिद्धा ने महाराज साहब ते उच्ची चीज कही है, गुरु जी ने कहा सी परमात्मा वाहिगुरू, वो तो भी उच्ची चीज़ कही है, उच्चे उपर की है, गुरु जी ने उच्चे उपर उच्चा नाम परमात्मा सब तो उच्चा, वो तो भी उच्चा उसका नाम है, नाम नामी नाल भी उच्चा मनिया है सत्संग गुरु मत दे विच, ऐसे नाम नामी भेद हैं। इस तरीके सिर खैर उन्हें फिर कहा पंडित ने महाराज ठीक है, नाम कहड़ा जपना चाहिए, उन्होंने फिर सवाल क्योंकि विद्वान सन सवाल तो सवाल करते चले गए, किहड़ा नाम जपना चाहिए। गुरु जी कह लगे नाम सारे एक परमात्मा के नाम, मैं किसी नाम के विरुद्ध नहीं हाँ, बलिहारे जाओ जेते तेरे नाम, एक ही चीज़ के कितने कितने नाम होंगे न, पर नाम उ जपया श्रेष्ठ है जो अपने स्वय धर्म के मुताबिक गुरमुख द्वारा जपया जाए। दसते हैं जिमें एक दरिया है, उसके पार जाने वास्ते एक किनारे तो बहुत बेड़ियाँ खड़िया हैं, जिस बेड़ी ते कोई सवार हो गया उस बेड़ी ने उसनू पार लगा देना है। इस करके संसार समुंदर है, प्रभु दे नाम जहाज रूप हैं, जिज्ञासु ये मुसाफर हैं, ਸੋ ਜਿਸ 'ਤੇ ਸਵਾਰ ਹੋ ਗਿਆ ਉਸਨੇ ਉਸਨੂੰ ਪਾਰ ਲਗਾ ਦੇਣਾ। ਸੋ ਇਸ ਧਰਮ ਦੇ ਮੁਤਾਬਕ ਉਸਨੇ ਹੀ ਉਸਨੂੰ ਪਾਰ ਲਗਾਉਣਾ ਹੈ। ਫਿਰ ਉਹਨਾਂ ਕਿਹਾ ਜੀ ਬੇੜੀ ਆਪ ਨਹੀਂ ਚੱਲਿਆ ਕਰਦੀ। ਸਵਾਲ ਕੀਤਾ ਬੇੜੀ ਨੂੰ ਚਲਾਉਣ ਵਾਲਾ ਕੋਈ ਮਲਾਹ ਹੁੰਦਾ ਹੈ, ਇਸ ਕਰਕੇ ਮਲਾਹ ਕੈਸਾ ਹੋਣਾ ਚਾਹੀਦਾ? ਗੁਰੂ ਬਾਬਾ ਜੀ ਨੇ ਫਰਮਾਇਆ ਵੀ ਮਲਾਹ ਉਹ ਹੋਣਾ ਚਾਹੀਦਾ ਜਿਹਦੇ ਅੱਖਾਂ ਵੀ ਸਾਬਤ ਹੋਣ ਅਤੇ ਹੱਥ ਪੈਰ ਵੀ ਸਾਬਤ ਹੋਣ, ਕਿਉਂਕਿ ਹੱਥਾਂ ਪੈਰਾਂ ਚੱਪੂ ਮਾਰਨਾ ਹੈ, ਅੱਖਾਂ ਨਾਲ ਦੇਖਣਾ ਫਲਾਣਾ ਉੱਥੇ ਪਹੁੰਚਣਾ ਹੈ। ਜੇ ਮਲਾਹ ਦੇ ਹੱਥ ਪੈਰ ਨਹੀਂ ਹਨ ਤਾਂ ਬੇੜੀ ਕਿਵੇਂ ਚਲਾਏਗਾ? ਬੇੜੀ ਨਹੀਂ ਚੱਲ ਸਕਦੀ। ਜੇ ਅੱਖਾਂ ਨਹੀਂ ਹਨ ਤਾਂ ਦੇਖ ਨਹੀਂ ਸਕਦੇ ਕਿੱਥੇ ਲਿਜਾਣਾ, ਬੇੜੀ ਇੱਧਰ ਨੂੰ ਚੱਲ ਪਏ ਕਿਤੇ। ਕਿਸੇ ਤਰ੍ਹਾਂ ਗਿਆਨ ਚਕਸ਼ੂ ਖੁੱਲ੍ਹੇ ਹੋਣ ਜਿਹਦੇ ਇਹ ਹੋਣ, ਔਰ ਹੱਥ ਪੈਰ ਸਾਬਤ ਕੀ ਜੇ ਕਹਿ ਸਕਦੇ ਫਰਮ ਸੰਸੇ ਦੂਰ ਕਰਕੇ ਆਪ ਸਾਧਨ ਸੰਪੰਨ ਹੋਣ ਦੇ ਬਾਵਜੂਦ ਇਹ ਹੋਣਾ ਚਾਹੀਦਾ ਹੈ। ਕਿਉਂ ਕਰਕੇ ਸਾਧ ਸੰਗਤ ਉੱਥੇ ਨਾਮਦੇਵ ਦੀ ਮਾਤਾ ਕਹਿੰਦੀ ਹੈ ਬੇਟਾ ਰਾਮ ਖੁਦਾ 'ਚ ਕੀ ਫਰਕ ਹੈ, ਇੱਕੋ ਚੀਜ਼ ਦੇ ਨਾਂ ਹਨ, ਭਾਵੇਂ ਤੂੰ ਰਾਮ ਛੱਡ ਕੇ ਖੁਦਾ ਖੁਦਾ ਜਪੀ ਚੱਲ। ਨਾਮਦੇਵ ਕਹਿੰਦੇ ਮੈਨੂੰ ਸੰਸਾ ਨਹੀਂ ਹੈ, ਰਾਮ ਖੁਦਾ ਇੱਕੋ ਚੀਜ਼ ਦੇ ਨਾਂ ਹਨ। ਜਦੋਂ ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ ਅਨੇਕਾਂ ਨਾਮ ਆਉਂਦੇ ਨੇ ਪਰਮੇਸ਼ਰ ਦੇ, ਸਵਯੰ ਕਰਕੇ ਇਹ ਕੋਈ ਸ਼ੱਕ ਨਹੀਂ। ਗੁਰੂ ਜੀ ਕਹਿੰਦੇ ਮੈਂ ਕਿਸੇ ਨਾਮ ਦੇ ਬਰਖਲਾਫ ਨਹੀਂ ਹਾਂ, ਬਲਿਹਾਰੇ ਜਾਂ ਜੇ ਤੇਰੇ ਨਾਮ ਹੈ। ਯਾਨੀ ਪੁੱਤਰ ਨੇ ਆਪਣੇ ਪਿਓ ਦੀ ਜਾਇਦਾਦ ਦਾ ਮਾਲਕ ਬਣਨਾ, ਲੜਾਈ ਪੜ੍ਹਾਈ ਚਾਚਿਆਂ ਤਾਇਆਂ ਨਾਲ ਨਹੀਂ ਕਰਨੀ ਹੈ। ਸੋ ਆਪਣੇ ਸੋਏ ਧਰਮ ਦੇ ਮੁਤਾਬਕ ਜਿਹੜਾ ਨਾਮ ਹੈ ਉਹ ਨਾਮ ਇਸ ਦਾ ਕਲਿਆਣਕਾਰੀ ਹੈ। ਖੈਰ ਨਾਮਦੇਵ ਜੀ ਕਹਿਣ ਲੱਗੇ ਮਾਤਾ ਠੀਕ ਹੈ, ਰਾਮ ਖੁਦਾ 'ਚ ਫਰਕ ਕੋਈ ਨਹੀਂ, ਇੱਕੋ ਚੀਜ਼ ਸੱਚੀ ਤਰ੍ਹਾਂ ਦੇ ਨਾਮ। ਹੁਣ ਇਹ ਸਿਰਫ ਆਪਣੇ ਰੋਹ ਵਿੱਚ ਆ ਕੇ ਯਾਨੀ ਕਿਸੇ ਆੜ ਵਿੱਚ ਲਿਆ ਕੇ ਮੈਨੂੰ ਆਪਣਾ ਧਰਮ ਮਨਾਉਣਾ ਚਾਹੁੰਦਾ ਹੈ, ਮੈਂ ਐਸੇ ਕਿਵੇਂ ਧਰਮ ਮੰਨ ਲਾਂ ਆਪਣੇ ਸਰੀਰ ਨੂੰ ਰੱਖਣ ਵਾਸਤੇ ਜਿਹੜਾ ਨਾਸ਼ਵੰਤ ਹੈ, ਮੈਂ ਇਹਨਾਂ ਦਾ ਧਰਮ ਕਬੂਲ ਕਰਨਾ, ਇਹ ਕੈਸੇ ਹੋ ਸਕਦਾ ਹੈ? ਮਾਤਾ ਨੂੰ ਕਹਿਣ ਲੱਗੇ ਨਾਮਦੇਵ ਜੀ ਜੇ ਤੂੰ ਐਸੀ ਮੈਨੂੰ ਸਿੱਖਿਆ ਦੇਂਗੀ ਮਾਤਾ, ਤੇਰਾ ਤਾਂ ਮੇਰਾ ਸੰਬੰਧ ਟੁੱਟਿਆ, ਨਾ ਤੂੰ ਮੇਰੀ ਮਾਤਾ ਹੈ ਨਾ ਹੀ ਮੈਂ ਤੇਰਾ ਪੁੱਤਰ ਹਾਂ, ਨਾ ਨਾ ਹੋ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਂ ਹੈ, ਪਿੰਡ ਪਰੇ ਤੋਂ ਹਰ ਗੁੰਗਾ। ਨਾ ਤੂੰ ਮੇਰੀ ਮਾਂ ਹੈ, ਪਿੰਡ ਪਰ ਹੈ ਤੋ ਹਰ ਗੁਣ ਗਾਏ। ਮਾਤਾ ਜੇ ਤੂੰ ਮੈਂ ਇਹੋ ਜਿਹਾ ਉਪਦੇਸ਼ ਕਰਦੀ ਹੈ ਕਮਜ਼ੋਰੀ ਦਾ, ਤੇਰਾ ਤੇ ਮੇਰਾ ਸੰਬੰਧ ਟੁੱਟਿਆ, ਨਾ ਮੈਂ ਤੇਰਾ ਪੁੱਤਰ ਨਾ ਤੂੰ ਮੇਰੀ ਮਾਂ, ਕਿਉਂਕਿ ਧਰਮ ਤੋਂ ਗਰਾਉਣ ਵਾਲਾ ਉਪਦੇਸ਼ ਜਿਹੜਾ ਹੈ, ਜਿਹੜਾ ਇਹੋ ਜਿਹਾ ਕੋਈ ਉਪਦੇਸ਼ ਕਰੇ ਉਹਦਾ ਕੀ ਸੰਬੰਧ ਹੈ? ਸੋ ਇਉਂ ਕਹਿ ਕੇ ਨਾਮਦੇਵ ਜੀ ਨੇ ਆਪਣੀ ਮਾਤਾ ਨੂੰ ਝਿੜਕੇ ਪਰਾਂ ਕਰ ਦਿੱਤਾ। ਤੇ ਇਤਨੇ ਨੂੰ ਹੁਕਮ ਹੋ ਗਿਆ ਬਾਦਸ਼ਾਹ ਵੱਲੋਂ ਵੀ ਮਹਾਵਤ ਨੂੰ ਕਿਹਾ ਇਸ਼ ਨਾਮਦੇਵ ਨੂੰ ਹਾਥੀ ਦੇ ਪੈਰ ਦੇ ਨੀਚੇ ਲਿਆ ਕੇ ਤੁੜਵਾਓ ਮਰਵਾਓ। ਹਾਥੀ ਦਾ ਤਕਰੀਬਨ 100 ਮਣ ਦਾ ਵਜ਼ਨ ਹੁੰਦਾ। ਸਾਧ ਸਿੰਘ ਕਰੇ ਗਜਿੰਦ ਸੁੰਡ ਕੀ ਚੋਟ। ਕਿਤੇ ਇਹਨੂੰ ਮਹਾਵਤ ਹਾਥੀ ਨੂੰ ਲੈ ਕੇ ਆ, ਹਾਥੀ ਨੇ ਨਾਮਦੇਵ ਨੂੰ ਸੁੰਡ ਦੇ ਨਾਲ ਉਠਾ ਕੇ ਜ਼ਮੀਨ 'ਤੇ ਪਟਕ ਮਾਰਿਆ ਔਰ ਆਪਣਾ ਇੱਕ ਪੈਰ ਉਹਦੇ ਉੱਪਰ ਰੱਖ ਕੇ ਸਾਰਾ ਪਾਰ ਦਿੱਤਾ। ਦੇਖਣ ਵਾਲੇ ਐਸਾ ਸਮਝਦੇ ਸਨ ਵੀ ਹੁਣ ਇਹ ਜਮ੍ਹਾਂ ਹੀ ਪਿੱਛੇ ਆ ਗਿਆ, ਹੈ ਵੀ ਠੀਕ ਪਰ ਕਰੇ ਗਜਿੰਦ ਸੁੰਡ ਕੀ ਚੋਟ ਨਾਮਾ ਉਭਰੇ ਹਰ ਕੀ। ਪਰਮਾਤਮਾ ਨੇ ਵਾਹਿਗੁਰੂ ਨੇ ਆਪਣਾ ਹੱਥ ਪੈਰ ਦੇ ਨੀਚੇ ਦੇ ਕੇ ਉਸਦੀ ਰੱਖਿਆ ਕੀਤੀ। ਸਵਾਮੀ ਸੋਧਕ ਕੈਸਾ ਪਾਵੇ, ਬੋਲਣਾ ਜਾਣੇ ਮਾਇਆ ਮਦ ਮਾਤਾ ਮਰਣਾ ਚੀਤਣਾ ਰੱਖਿਓ। ਸਭ ਤੇ ਵੱਡੀ ਸ਼ਕਤੀ, ਸਭ ਤੇ ਪ੍ਰਬਲ ਸ਼ਕਤੀ ਵਾਹਿਗੁਰੂ ਹੈ ਸਾਧ ਸੰਗਤ। ਜਨ ਕੋ ਉਹ ਕੌਣ ਹੈ ਜਨ ਕੋ ਅੰਗ ਨਿਰਾਰੋ, ਸਗਲ ਸਿਸ਼ਟ ਕੋ ਧਨੀ ਕਹੀ ਜੈ ਜਨ ਕੋ ਅੰਗ ਨਿਰਾਰੋ। ਹਾਂਜੀ, ਪਰਮੇਸ਼ੁਰ ਦੇ ਪਿਆਰਿਆਂ ਦਾ ਜਿਹੜਾ ਪੱਖ ਹੈ ਉਹ ਨਿਆਰਾ ਜਿਹੀ ਹੈ, ਅਲਹਿਦਾ ਜਿਹੀ ਹੈ, ਉਹ ਹੈ ਸਾਰੀ ਸ਼ਿਸ਼ਟੀ ਦਾ ਕਰਤਾ ਹਰਤਾ ਧਰਤਾ ਵਾਹਿਗੁਰੂ। ਉਦੋਂ ਵੱਧ ਕੇ ਸ਼ਕਤੀ ਹੈ ਹੀ ਕੋਈ ਨਹੀਂ, ਤਿੰਨਾਂ ਲੋਕਾਂ 14 ਪਾਉਣਾ ਕਰੋੜਾਂ ਬ੍ਰਹਮਣਾਂ ਵਿੱਚ ਵਲਕੋ। ਸੋ ਆਯੋਂ ਕਰਕੇ ਨਾਮਦੇਵ ਕਰੇ ਗਜਿੰਦ ਸੁੰਡ ਕੀ ਚੋਟ ਨਾਮਾ ਉਭਰੇ ਹਰ ਕੀ। ਨਾਮਦੇਵ ਜੀ ਵੀ ਰੱਖਿਆ ਹੋਈ, ਜਦੋਂ ਕੋਈ ਤਕਲੀਫ ਨਾ ਹੋਈ ਨਾਮਦੇਵ ਜੀ ਨੂੰ, ਚਾਹੀਦਾ ਤਾਂ ਸੀ ਉਸ ਪਾਤਸ਼ਾਹ ਨੂੰ ਦੇਖੀ ਮਾਂ ਮੰਗਦਾ, ਕਿਉਂਕਿ ਇਹਨੂੰ ਕੋਈ ਤਕਲੀਫ ਨਹੀਂ ਹੋਈ। ਕੋਈ ਸ਼ਕਤੀ ਹੈ ਜਿਸਨੇ ਇਹਦੀ ਰਾਖੀ ਕੀਤੀ, ਰੱਖਿਆ ਕੀਤੀ ਹੈ, ਪਰ ਨਹੀਂ, ਮੂੜਤਾ ਅਗਿਆਨ ਵਿੱਚ ਆ ਕੇ ਹੰਕਾਰ ਜਿਹੜਾ ਅਕਲ ਟਿਕਾਣੇ ਨਹੀਂ ਨਾ ਰਹਿਣ ਦਿੰਦਾ। ਬੁੱਧ ਨਹੀਂ ਟਿਕਾਣੇ ਹੁੰਦੀ, ਸੋਚਣ ਸ਼ਕਤੀ ਨਸ਼ਟ ਹੋਈ ਹੁੰਦੀ ਹੈ, ਵਿਚਾਰ ਸ਼ਕਤੀ ਵਿਨਾਸ਼ ਹੋਈ ਹੁੰਦੀ ਹੈ। ਅਖੀਰ ਫਿਰ ਹੁਕਮ ਕਰ ਦਿੱਤਾ, ਕਾਜੀ ਮੁੱਲਾ ਕਰੇ ਸਲਾਮ ਇਨ ਹਿੰਦੂ ਮੇਰਾ ਮਲੀਆ ਮਾਨ। ਕਾਜੀ ਮੁੱਲਾ ਮੈਨੂੰ ਸਲਾਮਾਂ ਕਰ ਦੇਣ, ਇਹ ਹਿੰਦੂ ਨਾਮਦੇਵ ਨੇ ਮੇਰਾ ਮਾਣ ਮਿੱਟੀ ਵਿੱਚ ਮਿਲਾ ਦਿੱਤਾ, ਕਿਉਂਕਿ ਇਹ ਪਰਵਾਹ ਹੀ ਨਹੀਂ ਕਰਦਾ ਮੇਰੀ ਗੱਲ ਦੀ। ਅਖੀਰ ਹੁਕਮ ਕਰਦੇ ਦੇਹ ਨਾਮਦੇਵ, ਇੱਕ ਪਹਿਰ ਦੀ ਮੋਹਲਤ ਹੈ, 7.5 ਘੜੀ ਦੀ ਮੋਹਲਤ ਹੈ, ਜਾਂ ਤਾਂ ਗਊ ਜ਼ਿੰਦਾ ਹੋ ਜਾਣੀ ਚਾਹੀਦੀ ਹੈ, ਜਾਂ ਦੀਨ ਇਸਲਾਮ ਕਬੂਲ ਕੇ ਸਾਡੇ ਇਸਲਾਮ ਵਿੱਚ ਆ ਜਾ, ਨਹੀਂ ਫਿਰ ਤੀਸਰੀ ਗੱਲ ਇਹ ਹੈ, ਇਹ ਕਿਸੇ ਖਾਸ ਮੁਲਕ ਦੀ ਬਣੀ ਹੋਈ ਬੜੀ ਤੇਜ਼ ਤਲਵਾਰ, ਇਸ ਦੇ ਨਾਲ ਤੇਰਾ ਸਿਰ ਧੜ ਤੋਂ ਅਲਹਿਦਾ ਕੀਤਾ ਜਾਏਗਾ। ਇਹ 7.5 ਘੜੀ ਦੀ ਮੋਹਲਤ ਹੈ, ਇੱਦੋਂ 1 ਸਕਿੰਟ ਵੀ ਉੱਪਰ ਨਹੀਂ ਜਾਏਗਾ, ਐਸਾ ਆਰਡਰ ਕਰ ਦਿੱਤਾ। ਨਾਮਦੇਵ ਬੇਫਿਕਰ ਹਨ, ਮੌਤ ਤੋਂ ਪ੍ਰਭੂ ਦੇ ਪਿਆਰੇ ਨਹੀਂ ਡਰਦੇ, ਮਰਨਾ ਬਹੁਤ ਚੰਗੀ ਗੱਲ, ਬਲਕਿ ਮੌਤ ਨੂੰ ਤਾਂ ਚਾਅ ਨਾਲ ਉਡੀਕਦੇ ਹਨ।
ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ।
ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਮੋਹ ਮਾਜ ਫਸਿਆ ਇਨਸਾਨ ਅਗਿਆਨ ਦੇ ਵਸੀ ਭੂਤ ਹੋਇਆ, ਮੌਤ ਨੂੰ ਬੁਰੀ ਸਮਝਦਾ, ਇਹ ਤੋਂ ਭੈਭੀਤ ਹੋ ਰਿਹਾ ਹੈ। ਲੇਕਿਨ ਜਿਸ ਵਕਤ ਗਿਆਨ ਚਕਸ਼ੂ ਖੁੱਲ੍ਹਦੇ ਹਨ ਔਰ ਮੋਹ ਤੋਂ ਉੱਚਾ ਹੁੰਦਾ ਹੈ, ਉਸ ਮੌਕੇ ਇਸਨੂੰ ਮੌਤ ਬੜੀ ਸੁਖਦਾਈ ਪ੍ਰਤੀਤ ਹੁੰਦੀ। ਉਦੋਂ ਤਾਂ ਇਹ ਸਮਝਦਾ ਹੈ ਸਰੀਰ ਰੂਪੀ ਉਪਾਧੀ ਲਾਉਣੀ ਆ, ਹੋਰ ਕੀ ਹੈ। ਆਤਮਾ ਨੇ ਆਪਣੇ ਨਿੱਜ ਜੋ ਅਨੰਦ ਸੱਚਿਤ ਅਨੰਦ ਸਰੂਪ ਆ ਉਹਦੇ ਵਿੱਚ ਸਦਾ ਵਾਸਤੇ ਅਸਥਿਤ ਹੋ ਜਾਣਾ ਹੈ। ਆਓ, ਇਉਂ ਨਾਮਦੇਵ ਜੀ ਨੂੰ ਮੌਤ ਦਾ ਕਿਆ ਡਰ। ਖੈਰ, ਇਸੀ ਤਰ੍ਹਾਂ ਬੇਫਿਕਰੀ 'ਚ ਬੈਠੇ ਨੂੰ ਕੋਈ ਪਰਵਾਹ ਨਹੀਂ, ਉਹਨਾਂ ਨੂੰ ਆਪਣੇ ਬਿਰਤੀ ਸੁਰਤ ਜਿਹੜੀ ਹੈ, ਖਿਆਲ ਜਿਹੜਾ ਹੈ, ਵਾਹਿਗੁਰੂ ਦੇ ਵਿੱਚ ਲਿਵਲੀਨ ਹੈ। ਪਰ ਪ੍ਰੇਮੀਆਂ ਨੂੰ ਜਿਹੜੇ ਸ਼ਰਧਾਲੂ ਹਨ, ਉਹਨਾਂ ਨੂੰ ਖੇਦ ਹੈ, ਉਹਨਾਂ ਨੂੰ ਕਸ਼ਟ ਹੈ। ਉਹਨਾਂ ਦੇ ਦਿਲ ਵਿੱਚ ਇਹ ਖਿਆਲ ਹੈ ਵੀ ਐਸਾ ਨਾ ਹੋ ਕਿਤੇ ਇਹਨਾਂ ਦੇ ਸਰੀਰ ਦਾ ਵਿਨਾਸ਼ ਹੋ ਜਾਵੇ। ਬਾਦਸ਼ਾਹ ਹਟੀਆ ਹੈ, ਹਿੰਡੀ ਹੈ, ਬਿਲਾ ਵਜੇ ਹਿੰਡ ਕਰ ਰਿਹਾ ਹੈ, ਸਤ੍ਰਿੜ ਕਰ ਰਿਹਾ ਹੈ। ਕਿਵੇਂ ਨਾ ਕਿਵੇਂ ਇਹਨੂੰ ਸਮਝਾਉਣਾ ਚਾਹੀਦਾ। ਫਿਰ ਉਹਨਾਂ ਸੋਚਿਆ ਰਲ ਮਿਲ ਕੇ ਵੱਡੇ ਵੱਡੇ ਸੇਠਾਂ ਸ਼ਾਹੂਕਾਰਾਂ ਨੇ, ਬਈ ਜਿਹੜੀ ਰਿਸ਼ਵਤ ਹੈ ਇਹ ਬੜੀ ਬੁਰੀ ਬਲਾ ਹੈ, ਇਹਨੂੰ ਰਿਸ਼ਵਤ ਦੇ ਦਈਏ ਬਾਦਸ਼ਾਹ ਨੂੰ, ਕੋਈ ਸ਼ਾਇਦ ਐਵੇਂ ਇਹਦਾ ਠੀਕ ਆ ਜਾਏ। ਅਤੇ ਰਲ ਮਿਲ ਕੇ ਸਾਰੇ ਜਿਤਨੇ ਵੱਡੇ ਵੱਡੇ ਸੇਠ ਹਨ, ਮੋਤ ਕਿਤੇ ਹਨ, ਇਹ ਨਾਮਦੇਵ ਜੀ ਦੇ ਸ਼ਰਧਾਲੂ ਹਨ, ਉਹ ਕਹਿੰਦੇ ਨੇ ਬਾਦਸ਼ਾਹ ਬੇਨਤੀ ਸੁਨੇਹੋ ਨਾਮੇ ਸਰਵਰ ਸੋਨਾ ਦਿਓ। ਬਾਦਸ਼ਾਹ ਸਾਡੀ ਬੇਨਤੀ ਸੁਣੋ, ਅਸੀਂ ਨਾਮਦੇਵ ਜੀ ਦੇ ਬਰਾਬਰ ਸੋਨਾ ਤੋਲ ਕੇ ਦੇ ਦਿੰਦੇ ਹਾਂ, ਪਰ ਜਾਣ ਦਿਓ ਤੁਸੀਂ ਕਿਸ ਗੱਲ ਤੋਂ ਕੀ ਲੈਣਾ, ਬਿਲਾ ਵਜੇ ਤੁਸੀਂ ਖਿਆਲ ਕਰ ਰਹੇ ਹੋ। ਇਹ ਬਾਦਸ਼ਾਹ ਨੂੰ ਕਹਿੰਦੇ ਹਨ ਨੇ ਬਰਾਬਰ ਸੋਨਾ ਤੋਲ ਕੇ ਦੇ ਦੇਣਾ। ਇਹ ਸੁਣ ਕੇ ਹੋਰ ਚਿੜ ਗਿਆ, ਕਿਉਂਕਿ ਚੱਕਰਵਰਤੀ ਬਾਦਸ਼ਾਹ ਹਿੰਦੁਸਤਾਨ ਦਾ ਨਾਮਦੇਵ ਦੇ ਸਰੀਰ ਦੇ ਬਰਾਬਰ ਕਿੰਨਾ ਕੁ ਸੋਨਾ, 2-2.5 ਮਣ ਸੋਨਾ ਆ ਜੂ, ਮਾਮੂਲੀ ਬਾਤ ਹੈ। ਉਸ ਮੌਕੇ ਸਗਾਂ ਬਹੁਤਾ ਜ਼ਿਆਦਾ ਨਾਰਾਜ਼ ਹੋ ਗਿਆ, ਕਹਿੰਦਾ ਹੈ ਮਾਰ ਲਿਓ ਤੋ ਦੋਜ਼ਖ ਪਰੋਂ, ਦੀਨ ਛੋੜ ਦੁਨੀਆਂ ਕੋ, ਦੀਨ ਪ੍ਰਲੋਕ ਨੂੰ ਛੱਡ ਕੇ ਦੁਨੀਆਂ ਦੇ ਵਾਸਤੇ ਜੇਕਰ ਮੈਂ ਰਿਸ਼ਵਤ ਲਵਾਂ ਤਾਂ ਮੈਂ ਦੇਣਦਾਰ ਬਣਾਂਗਾ। ਇਹ ਨਹੀਂ ਐਸਾ ਸਾਡੇ ਮਤ ਵਿੱਚ ਕਹਿਣ ਲੱਗਾ, ਵਿਆਜ ਹੀ ਬੁਰਾ ਮੰਨਿਆ, ਰਿਸ਼ਵਤ ਤਾਂ ਬਹੁਤ ਹੀ ਬੁਰੀ ਮੰਨੀ ਹੈ। ਦੋਜ਼ਖ ਨੂੰ ਜਾਊਂਗਾ ਮਾਲ ਜੇ ਲੈ ਲਿਆ, ਆਹ ਨਹੀਂ ਛੋੜ ਦੁਨੀਆ ਕੋ ਉੱਪਰੋਂ। ਸੋ ਕਹਿਣ ਲੱਗਾ ਤੁਸੀਂ ਮੈਨੂੰ ਰਿਸ਼ਵਤ ਖੋਰ ਜਾਣਦੇ ਹੋ, ਇਸ ਵਾਸਤੇ ਇਹ ਐਸਾ ਨਹੀਂ ਹੋਏਗਾ ਜੋ ਮੈਂ ਕੁਛ ਕਹਿ ਦਿੱਤਾ ਠੀਕ ਹੈ। ਇੱਕ ਪਹਿਰ ਦੀ ਮੋਹਲਤ ਹੈ, ਇਹਨੇ 7.5 ਘੜੀ ਦੀ ਮੋਹਲਤ ਹੈ, ਜਾਂ ਗੁਰੂ ਜਿੰਦਾ ਹੋ ਜਾਣੀ ਚਾਹੀਦੀ ਹੈ, ਜਾਂ ਦੀਨ ਇਸਲਾਮ ਕਬੂਲ ਕਰ ਲੈਣਾ ਚਾਹੀਦਾ, ਨਹੀਂ ਫਿਰ ਇਸ ਦਾ ਸਿਰ ਧੜ ਨਾਲ ਅਲਹਿਦਾ ਕੀਤਾ ਜਾਏਗਾ। ਇਹ ਇਸੀ ਤਰ੍ਹਾਂ ਪਾਵੋਂ ਬੇੜੀ ਹੱਥੋਂ ਤਾਲ ਨਾ ਮੰਗਾਵੇ ਗੁਣ ਗੋਪਾਲ। ਗੰਗ ਜਮਨ ਜੋ ਉਲਟੀ ਹੈ ਤੋ ਨਾਮ ਹਰ ਕਰਤਾ ਰੇ, ਇੱਥੇ ਆਪਣੀ ਦ੍ਰਿੜਤਾ ਦਿਖਾਉਂਦੇ ਹਨ ਨਾਮਦੇਵ ਜੀ। ਕਹਿੰਦੇ ਗੰਗਾ ਜਮਨਾ ਆਦਿ ਨਦੀਆਂ ਜਿਹੜੀਆਂ ਚੜ੍ਹਦੀ ਵੱਲੋਂ ਵਹਿੰਦੀਆਂ ਹਨ, ਜੇਕਰ ਆਪਣੀ ਮਰਿਆਦਾ ਤਿਆਗ ਦੇਣ ਲਹਿੰਦੀ ਵੱਲੋਂ ਵਹਿਣ ਲੱਗ ਪੈਣ ਤਾਂ ਵੀ ਮੈਂ ਆਪਣੇ ਸੋਏ ਧਰਮ ਨੂੰ ਨਹੀਂ ਛੋੜਾਂਗਾ। ਇਉਂ ਪਾਵੋਂ ਬੇੜੀ ਪੈਰਾਂ ਦੀਆਂ ਬੇੜੀਆਂ ਸੀਗੀਆਂ ਜਿਹੜੀਆਂ ਹੱਥਾਂ ਦੇ ਨਾਲ, ਕਿਉਂਕਿ ਕੀਰਤਨ ਭਗਤੀ ਨਾਮਦੇਵ ਜੀ ਦੀ ਮੁੱਖ ਸੀ, ਸੋ ਉਹਨੂੰ ਕੈਂਚੀਆਂ ਦੀ ਨਿਆਈ ਵਜਾ ਕੇ ਹੱਥਾਂ ਦੇ ਨਾਲ ਬੇੜੀਆਂ ਦੇ ਨਾਲ ਤਾਲ ਵਜਾ ਕੇ ਪ੍ਰਭੂ ਦੇ ਗੁਣਾਨੁਵਾਦ ਗਾਉਣ ਲੱਗ ਪਏ।
ਗਾਵੇ ਗੁਣ ਗੋਪਾਲ ਨਾਮਾ, ਗਾਵੇ ਨਾਮਾ, ਗਾਵੇ
ਹੱਥੋਂ ਤਾਲ ਨਾਮਾ ਗਾਵੇ ਗੁਣ ਗੋਪਾਲ। ਇਉਂ ਪਰਮੇਸ਼ੁਰ ਦੇ ਗੁਣਾਨੁਵਾਦ ਗਾ ਰਿਹਾ ਹੈ। ਸਮਾਂ ਗੁਜ਼ਰਦਾ ਚਲਾ ਗਿਆ, ਇਹ ਕਿਸੇ ਵਾਸਤੇ ਨਹੀਂ ਖੜਦਾ ਹੁੰਦਾ। 7 ਘੜੀਆਂ ਗੁਜ਼ਰ ਚੁੱਕੀਆਂ, 7.5 ਘੜੀ ਦਾ ਇੱਕ ਪਹਿਰ ਮੰਨਿਆ ਹੈ, ਸਿਰਫ ਅੱਧੀ ਘੜੀ ਤਕਰੀਬਨ ਰਹਿ ਗਈ ਮਿਆਦ ਵਿੱਚ। ਅੱਧੀ ਘੜੀ 15 ਮਿੰਟ ਦੀ ਸਮਝੋ ਹੁੰਦੀ ਹੈ। ਜਦੋਂ ਇਤਨਾ ਕੁ ਸਮਾਂ ਬਕਾਇਆ ਰਹਿ ਗਿਆ, ਜਿਹੜੇ ਪ੍ਰੇਮੀ ਸਨ ਉਹਨਾਂ ਦੇ ਚਿੱਤ ਵਿੱਚ ਕਈ ਕਿਸਮ ਦੇ ਖਿਆਲਾਤ ਪੈਦਾ ਹੋਣੇ ਸ਼ੁਰੂ ਹੋ ਗਏ। ਉਹ ਸੋਚਦੇ, ਲਓ ਜੀ ਅਜੇ ਤੱਕ ਨਾ ਤਾਂ ਇਹਨਾਂ ਨੇ ਦੀਨ ਇਸਲਾਮ ਨੂੰ ਕਬੂਲਣ ਵਾਸਤੇ ਕੁਛ ਕਿਹਾ, ਨਾ ਗੁਰੂ ਜਿੰਦਾ ਹੋਈ ਹੈ, ਅਤੇ ਨਾ ਹੀ ਅਜੇ ਭਗਵਾਨ ਇਹਨਾਂ ਦੀ ਮਦਦ ਵਾਸਤੇ ਆਏ ਹਨ। ਇਉਂ ਇਹਨਾਂ ਦੇ ਜਿਹੜੇ ਪ੍ਰੇਮੀ ਹਨ ਉਹ ਵਿਚਾਰਾਂ ਕਰਦੇ ਹਨ, ਸਾਧ ਕਰੀ ਜਬ ਬੀਤੀ ਸੁਣੀ, ਅਜੇ ਨਾ ਆਇਓ ਫਿਰ ਪ੍ਰਭੂ ਭਾਈ। 7 ਘੜੀਆਂ ਜਦੋਂ ਗੁਜ਼ਰ ਗਈਆਂ, ਅਜੇ 3 ਫਲਣਾਂ ਦਾ ਮਾਲਕ ਭਗਵਾਨ ਮਦਦ ਵਾਸਤੇ ਨਹੀਂ ਆਇਆ।
ਕਿੰਨਾ ਲੋਕਾਂ ਦਾ ਪਤੀਨਾ ਅਜੇ ਪਾਉਣਿਆ,
ਸਤਿ ਸ਼੍ਰੀ ਅਕਾਲ।
ਕੀਤੀ ਸੁਣੀ, ਅਜੇ ਨਾ ਆਇਓ ਤ੍ਰਿਭੁਵਨ ਥਣੀ, ਅਜੇ ਤੱਕ ਨਹੀਂ। ਅਜੇ ਇਹ ਵਿਚਾਰਾਂ ਕਰਦੇ ਹੀ ਹਨ, ਇਹਨਾਂ ਸੰਸਿਆਂ ਵਿੱਚ ਉਹਨਾਂ ਦੇ ਖਿਆਲਾਤ ਕੁਛ ਘਬਰਾਹਟ ਵਿੱਚ ਹੀ ਹਨ। ਪਰ ਕੀ ਦੇਖਿਆ, ਪਖੰਤਣ ਬਾਜ ਵਜਾਇਲਾ, ਗਰੜ ਚੜੇ ਹਰ ਆਇਲਾ। ਆਸਮਾਨ ਦੇ ਵਿੱਚ ਇਉਂ ਆਵਾਜ਼ ਹੁੰਦੀ ਹੈ ਸ਼ਿਕਾਰ ਦੀ, ਜਿਵੇਂ ਹਵਾਈ ਜਹਾਜ਼ ਦੂਰੋਂ ਆਉਂਦਾ ਹੋਵੇ, ਐਸੀ ਆਵਾਜ਼ ਆਵੇ। ਆਪਣੇ ਭਗਤ ਪਰ ਕੀ ਪ੍ਰਤਪਾਲ, ਗੜ ਚੜੇ ਆਏ ਗੋਪਾਲ। ਆਪਣੇ ਭਗਤ ਦੀ ਪ੍ਰਤਪਾਲਾ ਵਾਸਤੇ ਗੜ ਤੇ ਚੜ੍ਹ ਕੇ ਗੋਪਾਲ ਭਗਵਾਨ ਆ ਗਏ ਹਨ। ਸੋ ਦੀਂਦੇ ਕਿਹਨੂੰ ਹਨ? ਸਿਰਫ ਨਾਮ ਦਿਓ ਨੂੰ, ਕਿਉਂਕਿ ਹੋਰ ਦਾ ਅਧਿਕਾਰ ਨਹੀਂ, ਹੋਰ ਦੀ ਅੱਖ ਨਹੀਂ ਖੁੱਲ੍ਹੀ। ਵੈਸੇ ਸਾਰੇ ਪਰਿਪੂਰਨ ਪਰਮਾਤਮਾ ਹੁਣ ਕਿਹੜਾ ਹੈ ਨਹੀਂ, ਉਹ ਤੋਂ ਖਾਲੀ ਕੋਈ ਵੀ ਥਾਂ ਨਹੀਂ। ਜਿਹਦੀ ਅੱਖ ਖੁੱਲ੍ਹੀ ਉਹਨੂੰ ਦੀਂਦਾ ਹੈ, ਜਿਹਦੀ ਨਹੀਂ ਖੁੱਲ੍ਹੀ ਉਹਨੂੰ ਨਹੀਂ ਦੀਂਦਾ। ਸਾਰੇ ਪਰਿਪੂਰਨ ਹਸਤੀ ਆ। ਸੋਇਓ ਆ ਕੇ ਨਾਮਦੇਵ ਦੇ ਨਾਲ ਗੱਲਬਾਤ ਸ਼ੁਰੂ ਕੀਤੀ। ਕਹਿੰਦੇ ਨਾਮਦੇਵ, ਤੈਨੂੰ ਬੜਾ ਤੰਗ ਕੀਤਾ ਇਸ ਬਾਦਸ਼ਾਹ ਨੇ, ਦੱਸ ਕੀ ਚਾਹੁੰਦਾ ਹੈ? ਕਹੇ ਤਾਂ ਥਰਨ ਇੱਕ ਕੋਟੀ ਕਰੋ, ਜੇ ਕਹੇ ਧਰਤੀ ਪੁੱਠੀ ਕਰਦੇ ਹਾਂ, ਕਹੇ ਤਾਂ ਲੇਕਰ ਉੱਪਰ ਤਰੋ, ਕਹੇ ਤਾਂ ਇਹਦੇ ਸਿਰ 'ਤੇ ਰੱਖਦੇ ਹਾਂ ਸਾਰੀ ਧਰਤੀ ਦਾ ਭਾਰ, ਇਹਦੀ ਬਾਦਸ਼ਾਹੀ ਗਰਕ ਕਰਦੇ ਹਾਂ, ਕਹੇ ਤਾਂ ਬਿਸਮਿਲ ਗੁਰੂ ਦਿਓ ਜਿਵਾਏ, ਸਭ ਕੋਈ ਦੇਖੇ ਪਤਿਆ, ਜੇ ਕਹੇ ਤਾਂ ਜਿਉਂਦੀ ਮਰੀ ਗੁਰੂ ਜਿਉਂਦੀ ਕਰ ਦਿੰਦਾ, ਦੱਸ ਕੀ ਚਾਹੁੰਦੇ ਤੂੰ? ਕਿਉਂ ਭਗਵਾਨ ਕਹਿੰਦਾ ਹੈ ਜਨ ਕੋ ਅੰਗ ਨਿਰਾਲੋ। ਪ੍ਰਭੂ ਦੇ ਪਿਆਰਿਆਂ ਦਾ ਪੱਖੀ ਨਿਰਾਲਾ ਜਿਹੀ ਹੈ, ਕੌਣ ਹੈ? ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜਿਉਂ ਨਾਮਦੇਵ ਨੂੰ ਕਹਿੰਦੇ ਦੱਸ